गुरु नानक पाद पंकज बंदन पाद सिमरायंगद दुख निकंदन अमरदास गुर हृदय त्यावो श्री गुरु रामदास गुरु अर्जन विघ्नन के नाशक विघ्नन के हरे गोविंद शुभ मत पर काश श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला जी परम कृपा श्री गुरु गोविंद सिंह विश तारों तारा परे पुन पुन जी पुन पुन बंदो बार बार जगदीश एकंकार सतगुरु देह प्रसाद सच वाहे गुरु जी की फतेह है बिघन जिस में अमृत ज्ञान है माणक भगत गुरु ग्रंथ साहिब उदद दौ करे अनुराग कहां बुद्ध प्रभु तुच्छ वर्ण सकै महिमा जो तिहारी हम ना सकत कर सिफत तू आप ले हो तुम कथा सुधारी हम ना सकत कर सिफत तुम आप ले हो तुम कथा सुधारी
सतनाम श्री वाहे गुरु साहिब जी ताए क्रूर कर्मा अत पापन सुन कर हरखी धीरज दीन दुखी न हो करो मैं तौ हित रचो कपट को ले ना चीन तुमरे सुख ते है सुख मोको खान पान की सब सुदलीन सो उठ गए कहां तिन साथ है लेन देन कुछ नाहे ना कीन
वाहिगुरु जी का खालसा वाहिगुरु जी की फतेह गुरु खालसा साध संगत जी जिनके भाग बड़े हैं पाई तिन साधु संग मुख जुरे जिन्हां दे भाग बड़े हुंदे ने उन्हां नूं महाराज साहब श्री गुरु ग्रंथ साहब जी की गोद विच साध संगत दीआं इह घड़ियां नसीब हुंदीआं ने सतगुरु पातशाह दे चरणां च संध्या दे दीवानां च हाजरियां भरियां श्री सुखमणी साहब जी दे पाठ सरवण कीते ने उपरंत सोदा रह राज साहब जी दे पाठ आरती आरती दे कीर्तन दा आनंद माणिया तन तन सतगुरु महाराज सच्चे पातशाह मीरियां पीरियां दे मालक दल भंजन गुरसूरमा बड़ जोधा बहु परोपकारी छेवें पातशाह दा अवतार पूजनीक माता गंगा जी दे उदर तों गुरु की बडाली नगर विखे 1652 बिक्रमी 1595 ईस्वी नूं होया सच्चे पातशाह जी दे अवतार दीआं खुशियां सब संगतां ने मनाईयां ने ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਰੱਖਿਆ ਸ੍ਰੀ ਹਰਗੋਬਿੰਦ ਸਾਹਿਬ, ਕਿਉਂਕਿ ਬਾਬਾ ਜੀ ਦੇ ਬਚਨ ਨਾਲ ਹੀ ਸਤਿਗੁਰਾਂ ਦਾ ਅਵਤਾਰ ਹੋਇਆ। ਮਾਤਾ ਗੰਗਾ ਜੀ ਨੂੰ ਬਚਨ ਕੀਤਾ, ਮਾਤਾ ਜੀ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਤੁਹਾਡੀ ਕੁੱਖ ਤੋਂ ਮਹਾਂਬਲੀ ਯੋਧੇ ਅਵਤਾਰ, ਸੂਰਬੀਰ ਯੋਧੇ, ਧਰਮ ਦੇ ਰਾਖੇ, ਦੇਗ ਤੇਗ ਦੇ ਧਨੀ, ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਅਵਤਾਰ ਧਾਰਨਗੇ। ਸੋ ਉਹ ਬਚਨ ਪੂਰਾ ਹੋਇਆ, ਇੱਕ ਸਾਧ ਬਚਨ ਅਟਲਾਧਾ, ਗੁਰੂ ਸਾਹਿਬ ਦਾ ਅਵਤਾਰ ਹੋਇਆ। ਬੜੀਆਂ ਹੀ ਸੰਗਤਾਂ ਦੇਸਾਂ ਪ੍ਰਦੇਸਾਂ ਤੋਂ ਪਹੁੰਚੀਆਂ, ਅੰਮ੍ਰਿਤਸਰ ਦੀ ਸੰਗਤ ਵੀ ਆਈ, ਮਾਤਾ ਗੰਗਾ ਜੀ ਨੂੰ ਵਧਾਈਆਂ ਦਿੱਤੀਆਂ, ਸਾਹਿਬਜ਼ਾਦੇ ਦੇ ਦਰਸ਼ਨ ਕੀਤੇ। ਜਦੋਂ ਉਹ ਸੰਗਤਾਂ ਵਾਪਸ ਗਈਆਂ ਅੰਮ੍ਰਿਤਸਰ, ਕਿਉਂਕਿ ਉੱਥੋਂ ਕੇਵਲ 12 ਕੋਹ ਦਾ ਪੈਂਡਾ ਹੈ, ਮੇਰਾ ਖਿਆਲ ਹੈ ਗੱਡੀ 'ਤੇ ਅੱਧਾ ਕੁ ਘੰਟਾ ਲੱਗਦਾ ਹੈ ਦਰਬਾਰ ਸਾਹਿਬ ਤੋਂ, ਜੇ ਬਡਾਲੀ ਜਾਈਏ ਤਾਂ। ਛਿਹਟਾ ਸਾਹਿਬ, ਬਡਾਲੀ, ਇਹ ਦੋਵੇਂ ਅਸਥਾਨ ਨੇੜੇ ਨੇੜੇ ਨੇ। ਬਡਾਲੀ ਸੱਚੇ ਪਾਤਸ਼ਾਹ ਦਾ ਘਰ ਹੈ, ਜਿੱਥੇ ਮਹਾਰਾਜ ਨੇ ਅਵਤਾਰ ਧਾਰਿਆ, ਅਤੇ ਛਿਹਟਾ ਸਾਹਿਬ ਉਹ ਖੂਹ ਹੈ ਜਿੱਥੇ 6 ਹਰਟ ਲਵਾ ਕੇ ਗੁਰੂ ਸਾਹਿਬ 5ਵੇਂ ਪਾਤਸ਼ਾਹ ਨੇ ਆਲੇ ਦੁਆਲੇ ਦੇ ਖੇਤਾਂ ਦੀ ਸਿੰਜਾਈ ਵੀ ਕੀਤੀ, ਸੰਗਤਾਂ ਨੂੰ ਜਲ ਵੀ ਛਕਾਇਆ ਇਸ਼ਨਾਨ ਦਾ, ਅਤੇ ਉੱਥੇ ਛਕਣ ਦਾ ਬੰਦੋਬਸਤ ਕੀਤਾ, ਲੰਗਰ ਚਲਾਇਆ, ਅਤੇ ਵਰ ਦਿੱਤਾ ਵੀ ਇੱਥੇ ਜਿਹੜਾ ਇਸ਼ਨਾਨ ਕਰੇਗਾ ਉਹਦੇ ਸਾਰੇ ਦੁੱਖ ਦਲਿੱਦਰ ਦੂਰ ਹੋਣਗੇ, ਗੁਰੂ ਪਰਮੇਸ਼ਰ ਦੀ ਭਗਤੀ ਦ੍ਰਿੜ ਹੋਵੇਗੀ। ਅੱਜ ਵੀ ਹਜ਼ਾਰਾਂ ਸੰਗਤਾਂ ਉੱਥੇ ਜਾਂਦੀਆਂ, ਛਿਹਟਾ ਸਾਹਿਬ ਖੂਹ ਦੇ ਜਲ ਨਾਲ ਇਸ਼ਨਾਨ ਵੀ ਕਰਦੀਆਂ ਨੇ, ਸਤਿਗੁਰੂ ਜੀ ਨੂੰ ਯਾਦ ਕਰਦੀਆਂ ਨੇ, ਅਤੇ ਮਹਾਰਾਜ ਦੀ ਕਿਰਪਾ ਬਖਸ਼ਿਸ਼ ਵੀ ਲੈਂਦੀਆਂ ਨੇ। ਛਿਹਟਾ ਸਾਹਿਬ ਅਤੇ ਗੁਰੂ ਕੀ ਬਡਾਲੀ, ਇਹ ਦੋਵੇਂ ਸਥਾਨ ਆਹਮਣੇ ਸਾਹਮਣੇ ਲਗਭਗ ਅੱਧਾ ਪੌਣਾ ਕਿਲੋਮੀਟਰ ਦੀ ਵਾਟ 'ਤੇ ਨਜ਼ਰ ਆਉਂਦੇ ਹਨ, ਦਰਸ਼ਨ ਹੁੰਦੇ ਹਨ। ਹੁਣ ਤਾਂ ਉੱਥੇ ਆਬਾਦੀ ਬਹੁਤ ਹੋ ਗਈ ਹੈ। ਅੱਜ ਤੋਂ 30 ਸਾਲ ਪਹਿਲਾਂ ਜਦੋਂ ਅਸੀਂ ਪਹਿਲੀ ਵਾਰੀ ਦਰਸ਼ਨ ਕੀਤੇ ਸੀ ਤਾਂ ਰਸਤੇ ਦੇ ਵਿੱਚ ਇੰਨੀਆਂ ਬਿਲਡਿੰਗਾਂ ਨਹੀਂ ਸੀ, ਹੁਣ ਜ਼ਿਆਦਾ ਬਣ ਗਈਆਂ। ਸੋ ਉਦੋਂ ਸਤਿਗੁਰੂ ਪਾਤਸ਼ਾਹ ਇਹਨਾਂ ਖੇਤਾਂ ਵਿੱਚ ਨਾਲੇ ਖੇਤੀ ਕਰਾਇਆ ਕਰਦੇ ਸਨ 5ਵੇਂ ਪਾਤਸ਼ਾਹ, ਅਤੇ ਨਾਲੇ ਸੰਗਤਾਂ ਨੂੰ ਭਗਤੀ ਸਿਮਰਨ ਦਾ ਉਪਦੇਸ਼ ਦਿਆ ਕਰਦੇ ਸਨ। ਅੰਮ੍ਰਿਤਸਰ ਤੋਂ ਸੰਗਤਾਂ ਗਈਆਂ, ਸਾਹਿਬਜ਼ਾਦੇ ਦਰਸ਼ਨ ਕਰਕੇ ਵਾਪਸ ਸ੍ਰੀ ਅੰਮ੍ਰਿਤਸਰ ਆਈਆਂ, ਅਤੇ ਇਹ ਖੁਸ਼ਖਬਰੀ ਸਾਰੇ ਸ਼ਹਿਰ ਵਿੱਚ ਪਸਰੀ। ਕਰਮੋ ਦੀ ਦਾਸੀ ਨੂੰ ਪਤਾ ਲੱਗਾ, ਉਹਨੇ ਜਾ ਕੇ ਕਰਮੋ ਨੂੰ ਦੱਸਿਆ, ਮਾਤਾ ਜੀ ਸੁਣਿਆ ਤੇਰੀ ਦਰਾਣੀ ਦੇ ਘਰ, ਤੇਰੇ ਦੇਵਰ ਦੇ ਘਰ ਪੁੱਤਰ ਨੇ ਜਨਮ ਲਿਆ ਅਤੇ ਬੜੀਆਂ ਖੁਸ਼ੀਆਂ ਮਨਾ ਰਹੇ ਨੇ। ਸੁਣ ਕੇ ਕਰਮੋ ਨੂੰ ਤਿੰਨੇ ਕੱਪੜੀ ਅੱਗ ਲੱਗ ਗਈ, ਸੜ ਬਲ ਗਈ। ਆਪਣੇ ਪਤੀ ਨੂੰ ਕਹਿਣ ਲੱਗੀ, ਤੁਸੀਂ ਤਾਂ ਕਹਿੰਦੇ ਸੀ ਵੀ ਉਹਨਾਂ ਦੇ ਘਰ ਪੁੱਤਰ ਹੋਣਾ ਕੋਈ ਨਹੀਂ, ਉਹਨਾਂ ਨੇ ਬੇ ਔਲਾਦੇ ਚਲੇ ਜਾਣਾ, ਅਤੇ ਤੁਹਾਡਾ ਬਚਨ ਤਾਂ ਝੂਠਾ ਪੈ ਗਿਆ, ਉਹਨਾਂ ਦੇ ਘਰ ਪੁੱਤਰ ਹੋ ਪਿਆ। ਝੁੰਝਲਾ ਕੇ ਪ੍ਰਿਥੀ ਚੰਦ ਕਹਿਣ ਲੱਗਾ, ਹੋ ਤਾਂ ਨਹੀਂ ਸੀ ਸਕਦਾ, ਇਹ ਬਾਬੇ ਬੁੱਢੇ ਨੇ ਬਚਨ ਕਰ ਦਿੱਤਾ, ਮੇਰਾ ਬਚਨ ਤਾਂ ਕੱਟਿਆ ਗਿਆ। ਕਹਿੰਦਾ ਕੋਈ ਗੱਲ ਨਹੀਂ, ਜੇ ਬੱਚਾ ਹੋ ਗਿਆ ਤਾਂ ਆਪਾਂ ਰਹਿਣ ਨਹੀਂ ਦਿਆਂਗੇ, ਉਸ ਨੂੰ ਖਤਮ ਕਰਾਉਣ ਦਾ ਯਤਨ ਕਰੀਏ। ਆਪਣੀ ਘਰਵਾਲੀ ਨੂੰ ਇਹ ਤਰੀਕਾ, ਇਹ ਸਕੀਮ ਦਿੱਤੀ ਹੈ ਵੀ ਤੂੰ ਕੋਈ ਇਹੋ ਜਿਹੀ ਕੁਲਟਾ ਔਰਤ ਲੱਭ ਜਿਹੜੀ ਛਲ ਕਪਟ 'ਚ ਪ੍ਰਵੀਨ ਹੋਵੇ, ਉਸ ਸਾਹਿਬਜ਼ਾਦੇ ਨੂੰ ਜਾ ਕੇ ਬੱਚੇ ਨੂੰ ਜ਼ਹਿਰ ਦੇ ਦੇਵੇ। ਅਤੇ ਦਾਸੀ ਨੇ ਉਹ ਪਤਾ ਕਰ ਲਿਆ, ਇੱਕ ਦਾਈ ਜਿਹੜੀ ਕਿ ਚਾਲ ਚੱਲਣ ਵਾਲੋ ਮਾੜੀ ਹੈ, ਕਪਟੀ ਹੈ, ਛਲੀਆ ਹੈ, ਇਸ ਦੁਨੀਆ 'ਤੇ ਸਾਧ ਸੰਗਤ ਜੀ ਸਭ ਤਰ੍ਹਾਂ ਦੇ ਲੋਕ ਹਨ। ਵਾਹਿਗੁਰੂ ਨੇ ਭਿੰਨ ਭਿੰਨ ਤਰ੍ਹਾਂ ਦੀ ਰਚਨਾ ਰਚੀ ਹੈ, ਚੰਗਿਆਂ ਤੋਂ ਚੰਗੇ, ਭਲਿਆਂ ਤੋਂ ਭਲੇ ਧਰਤੀ 'ਤੇ ਲੋਕ ਹਨ, ਸੂਰਮੇ ਹਨ, ਦਾਨੀ ਹਨ, ਯੋਧੇ ਹਨ, ਭਗਤ ਹਨ, ਗਿਆਨੀ ਹਨ, ਹਠੀ ਹਨ, ਤਪੀ ਹਨ, ਜਪੀ ਹਨ, ਜਤੀ ਹਨ, ਸਤੀ ਹਨ, ਦੂਜੇ ਪਾਸੇ ਕਾਇਰ ਹਨ, ਬੁਝਦਿਲ ਹਨ, ਨੀਚ ਹਨ, ਪਾਪੀ ਹਨ, ਦੁਸ਼ਟ ਹਨ, ਉਲਟਾ ਹਨ, ਕੋਈ ਕਮੀ ਨਹੀਂ। ਹਰ ਤਰ੍ਹਾਂ ਦੀ ਵਾਹਿਗੁਰੂ ਨੇ ਰਚਨਾ ਰਚੀ ਹੈ। ਉਹ ਇੱਕ ਇਸਤਰੀ ਐਸੀ ਸੀ ਜਿਹਦੇ ਅੰਦਰ ਨਾ ਦਇਆ ਸੀ, ਨਾ ਧਰਮ ਸੀ, ਨਾ ਇਮਾਨ ਸੀ, ਉਹ ਲਾਲਚ ਦੇ ਵਿੱਚ ਆ ਕੇ ਕਰਮੋ ਕੋਲ ਆਈ। ਕਰਮੋ ਨੇ ਉਹਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਆਖਿਆ, ਨਹੀਂ ਭੈਣੇ ਮੈਂ ਬੜੀ ਦੁਖੀ ਹਾਂ, ਸਾਡਾ ਸਾਰਾ ਕੁਝ ਹੀ ਖਤਮ ਹੋ ਗਿਆ। ਅਸੀਂ ਵੱਡੇ ਸੀ, ਗੁਰੂ ਅਸੀਂ ਬਣਨਾ ਸੀ, ਪਰ ਪਿਤਾ ਗੁਰੂ ਰਾਮਦਾਸ ਦੀ ਗੱਦੀ 'ਤੇ ਛੋਟਾ ਦਿਓਰ ਬੈਠ ਗਿਆ, ਮੇਰਾ ਪਤੀ ਖਾਲੀ ਰਹਿ ਗਿਆ, ਮੈਂ ਬੜੀ ਦੁਖੀ ਹਾਂ, ਮੇਰੇ ਦੁੱਖ ਦਾ ਉਪਚਾਰ ਤੂੰ ਕਰ। ਉਹਨਾਂ ਦੇ ਘਰ ਜਿਹੜਾ ਪੁੱਤਰ ਜੰਮਿਆ ਉਹਨੂੰ ਮਾਰ ਦੇ, ਜਿੰਨੇ ਪੈਸੇ ਕਹੇਗੀ ਮੈਂ ਤੈਨੂੰ ਸਾਰੀ ਉਮਰ ਤੈਨੂੰ ਮਾਲਾਮਾਲ ਕਰਕੇ ਰੱਖਾਂਗੀ, ਤੇਰੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੀ, ਆਹ ਲੈ 100 ਰੁਪਈਆ। ਪਹਿਲਾਂ ਕਰਮੋ ਨੇ 100 ਰੁਪਈਆ ਦਿੱਤਾ ਉਸ ਦਾਈ ਨੂੰ, ਕਾਹਦੇ ਵਾਸਤੇ ਦਿੱਤਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜ਼ਹਿਰ ਦੇਣਾ ਹੈ। ਉਹ ਦਾਈ ਆਪਣੇ ਘਰ ਗਈ ਹੈ, ਕਿਵੇਂ ਉਹਨੇ ਤਿਆਰੀ ਕੀਤੀ, ਅੱਜ ਦਾ ਇਹ ਪ੍ਰਸੰਗ ਆਪਾਂ ਸਰਵਣ ਕਰੀਏ। ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ 5ਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਤਾਏ ਕਰੂਰ ਕਰਮਾ ਅਤ ਪਾਪਨ,
ਕਰੂਰ ਕਰਮਾ ਉਹਨੂੰ ਕਹਿੰਦੇ ਨੇ ਜਿਹੜਾ ਭੈੜੇ ਤੋਂ ਭੈੜਾ ਕੰਮ ਕਰ ਸਕਦਾ ਹੋਵੇ। ਵੈਸੇ ਤਾਂ ਕਿਸੇ ਨੂੰ ਵੀ ਮਾਰਨਾ, ਸਾਧ ਸੰਗਤ ਜੀ ਬੜੇ ਹੌਂਸਲੇ ਨਾਲ ਮਾਰਨਾ ਪੈਂਦਾ, ਦੁਸ਼ਮਣ ਨੂੰ ਵੀ ਮਾਰਨਾ ਹੋਵੇ ਨਾ ਤਾਂ ਬੰਦਾ ਸੋਚਦਾ ਵੀ ਮੈਂ ਆਪਣੇ ਦੁਸ਼ਮਣ ਨੂੰ ਮਾਰਨ ਲੱਗਾ, ਨਾ ਹੀ ਮਾਰਾਂ। ਪਰ ਜੇ ਕਿਸੇ ਬੇਦੋਸ਼ੇ ਨੂੰ ਮਾਰਨਾ ਹੋਵੇ, ਉਸ ਤੋਂ ਜ਼ਿਆਦਾ ਕਰੂਰ ਦਿਲ ਚਾਹੀਦਾ। ਫਿਰ ਕਿਸੇ ਬੱਚੇ ਨੂੰ ਮਾਰਨਾ ਹੋਵੇ, ਕਿੱਡਾ ਕੁ ਪੱਥਰ ਦਿਲ ਚਾਹੀਦਾ, ਉਹ ਪਾਪਣ ਕਿੰਨੀ ਕੁ ਮਾੜੀ ਹੋਵੇਗੀ। ਭਾਈ ਸਾਹਿਬ ਲਿਖਦੇ ਨੇ ਤਾਏ ਕਰੂਰ ਕਰਮਾ ਅਤ ਪਾਪਣ, ਅਤੀ ਪਾਪਣ ਸੀ ਉਹ, ਪਾਪਾਂ ਵਿੱਚੋਂ ਪਾਪੀਆਂ ਵਿੱਚੋਂ ਵੱਡੀ ਪਾਪਣ ਸੀ ਉਹ, ਜਿਹੜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਲਈ ਤਿਆਰ ਹੋ ਪਈ। ਹਾਂਜੀ,
ਸੁਣ ਕਰ ਹਰਖੀ ਧੀਰਜ ਦੀਨ,
ਉਸਨੇ ਜਦੋਂ ਪੈਸੇ ਦਾ ਲਾਲਚ ਵੇਖਿਆ, ਅੱਖਾਂ ਖੁੱਲ੍ਹ ਗਈਆਂ, ਹੈਂ ਇੰਨਾ ਪੈਸਾ ਮਿਲੇਗਾ, ਖੁਸ਼ ਹੋਈ ਤੇ ਕਰਮੋ ਨੂੰ ਕਹਿਣ ਲੱਗੀ,
ਦੁਖੀ ਨਾ ਹੋ ਕਰੋ ਮੈਂ ਤੋਹਿਤ,
ਕਹਿਣ ਲੱਗੀ ਮਾਤਾ ਜੀ, ਕਿਉਂਕਿ ਕਰਮੋ ਗੁਰੂ ਰਾਮਦਾਸ ਦੀ ਨੂੰਹ ਹੋਣ ਕਰਕੇ ਅੰਮ੍ਰਿਤਸਰ ਵਿੱਚ ਗੁਰੂ ਘਰ ਵਿੱਚ ਮਾਤਾ ਜੀ ਕੋ ਆਉਂਦੀ ਸੀ, ਸਾਰੇ ਉਹਨੂੰ ਮਾਤਾ ਜੀ ਦਾਸੀਆਂ ਦਾਸ ਮਾਤਾ ਜੀ ਕਹਿੰਦੇ, ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਜੋ ਸੀਗੀ। ਉਹ ਦਾਈ ਕਹਿੰਦੀ ਤੁਸੀਂ ਦੁਖੀ ਨਾ ਹੋਵੋ ਜੀ, ਮੈਂ ਤੁਹਾਡੇ ਦੁੱਖ ਨੂੰ ਸਮਝਦੀ ਹਾਂ। ਹਾਂਜੀ,
ਰਚੋ ਕਪਟ ਕੋ ਲੈ ਨਾ ਚੀਨ,
ਮੈਂ ਇਹੋ ਜਿਹਾ ਕਪਟ ਕਰਾਂਗੀ, ਇਹੋ ਜਿਹਾ ਹੱਲ ਕਰਾਂਗੀ ਕਿ ਕਿਸੇ ਨੂੰ ਪਤਾ ਨਹੀਂ ਲੱਗਣ ਦਿਆਂਗੀ, ਤੁਹਾਡਾ ਨਾਂ ਨਹੀਂ ਆਵੇਗਾ, ਕੰਮ ਵੀ ਹੋ ਜਾਏਗਾ ਤੇ ਕਿਸੇ ਤੀਜੇ ਕੰਨ 'ਚ ਗੱਲ ਨਹੀਂ ਪਏਗੀ। ਹਾਂਜੀ,
ਤੁਮਰੇ ਸੁਖ ਤੇ ਹੈ ਸੁਖ ਮੁਕਾਓ,
ਮਾਤਾ ਜੀ ਜੇ ਤੁਸੀਂ ਸੁਖੀ ਤੇ ਮੈਂ ਸੁਖੀ, ਤੁਹਾਡੇ ਸੁੱਖ ਨਾਲ ਹੀ ਮੇਰਾ ਸੁੱਖ ਹੈ ਤੇ ਤੁਹਾਡੇ ਦੁੱਖ ਨਾਲ ਮੈਂ ਦੁਖੀ ਹਾਂ, ਮੈਂ ਸਮਝਦੀ ਹਾਂ ਤੁਹਾਡੇ ਦੁੱਖ ਨੂੰ ਤੇ ਮੈਂ ਹੁਣ ਤੁਹਾਡਾ ਦੁੱਖ ਦੂਰ ਕਰਕੇ ਹੀ ਸਾਹ ਲਵਾਂਗੀ।
ਖਾਣ ਪਾਣ ਕੀ ਸਭ ਸੁਧਲੀਨ,
ਤੁਸੀਂ ਮੇਰੀ ਖਾਣ ਪਾਣ ਦੀ ਸੁਧ ਲਈ ਜਾਂਦੇ ਹੋ, ਮੇਰੀ ਗਰੀਬ ਦੀ ਪਰਵਰਿਸ਼ ਕਰਦੇ ਹੋ ਤੇ ਕਰਦੇ ਰਹੋਗੇ, ਤੇ ਮੈਂ ਤੁਹਾਡਾ ਕੰਮ ਕਿਉਂ ਨਾ ਕਰਾਂ, ਜਿੱਥੋਂ ਰੋਟੀ ਮਿਲਦੀ ਹੋਵੇ ਉੱਥੇ ਕੰਮ ਜਿਹੜਾ ਵੀ ਮਿਲੇ ਕਰ ਲੈਣਾ ਚਾਹੀਦਾ, ਤੇ ਮੈਨੂੰ ਤੁਹਾਡੇ ਘਰ ਤੋਂ ਰੋਟੀ ਮਿਲਦੀ ਹੈ, ਤੇ ਮਾਤਾ ਜੀ ਮੈਂ ਜੋ ਤੁਸੀਂ ਕਹੋਗੇ ਨਾ ਕਰਾਂਗੀ। ਹਾਂਜੀ,
ਸੋ ਉੱਠ ਗਏ ਕਹਾਂ ਤਿੰਨ ਸੱਥ ਹੈ,
ਉਹਨਾਂ ਨਾਲ ਮੇਰਾ ਕੀ ਰਿਸ਼ਤਾ ਹੈ, ਯਾਨੀ ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਇੱਥੋਂ ਚਲੇ ਗਏ, ਜਿਹੜੇ ਪਿੰਡੋਂ ਹੀ ਚਲੇ ਗਏ ਨੇ, ਉੱਠ ਕੇ ਦੂਜੇ ਪਿੰਡ ਚਲੇ ਗਏ ਨੇ, ਉਹਨਾਂ ਨਾਲ ਕੁਝ ਨਾ ਲੈਣ ਨਾ ਕੁਝ ਦੇਣ, ਉਹਨਾਂ ਨਾਲ ਮੇਰੀ ਕੋਈ ਲਿਹਾਜ਼ਦਾਰੀ ਨਹੀਂ ਗੁਰੂ ਅਰਜਨ ਦੇਵ ਹੋਰਾਂ ਨਾਲ, ਮੈਂ ਤਾਂ ਹੁਣ ਦੁੱਖ ਸੁੱਖ ਤੁਹਾਡੇ ਨਾਲ ਹੀ ਕਰਨਾ, ਤੁਹਾਡੇ ਕੋਲ ਰਹਿਣਾ ਅਤੇ ਜ਼ਿੰਦਗੀ ਤੁਹਾਡੇ ਕੋਲ ਗੁਜ਼ਾਰਨੀ ਹੈ ਮਾਤਾ ਜੀ। ਹਾਂਜੀ,
ਲੈਣ ਦੇਣ ਕੁਛ ਨਾਹੇ ਨਾ ਕੀਨ,
ਨਾ ਉਹਨਾਂ ਨੇ ਲੈਣਾ ਨਾ ਮੈਨੂੰ ਕੁਝ ਦੇਣਾ, ਨਾ ਮੈਂ ਉਹਨਾਂ ਕੋਈ ਕੋਈ ਲੈਣਾ ਦੇਣਾ, ਉਹਨਾਂ ਨਾਲ ਮੇਰਾ ਕੋਈ ਲਿਹਾਜ਼ ਨਹੀਂ, ਮੇਰਾ ਤਾਂ ਸਭ ਕੁਛ ਤੁਸੀਂ ਹੋ ਮਾਤਾ ਜੀ। ਹਾਂਜੀ, ਹਾਂ ਇਹ ਕੰਮ ਮੇਰਾ ਹੈ, ਹੁਣ ਮੇਰੇ ਤੇ ਛੱਡ ਦਿਓ ਤੁਸੀਂ, ਬਿਨਾਂ ਦੇਰੀ ਦੇ ਕਰਾਂਗੀ, ਬਸ ਤੁਸੀਂ 2-4 ਦਿਨਾਂ 'ਚ ਵੇਖੋ ਨਤੀਜਾ ਤੁਹਾਡੇ ਸਾਹਮਣੇ ਆ ਜਾਏਗਾ, ਤੁਹਾਡੇ ਦੁਸ਼ਮਣ ਦਾ ਪੁੱਤਰ ਗੁਰੂ ਅਰਜਨ ਦਾ ਪੁੱਤਰ ਬਸ 2-4 ਦਿਨਾਂ ਦਾ ਪ੍ਰਾਹੁਣਾ ਹੈ, ਮੈਂ ਖਤਮ ਕਰ ਦਿਆਂਗੀ, ਮਾਰ ਦਿਆਂਗੀ ਉਸਨੂੰ। ਹਾਂਜੀ,
ਚਿੰਤਾ ਰੰਚਕ ਹੂ ਨਹਿ ਕੀਜਹਿ,
ਹੇ ਮਾਤਾ ਜੀ ਰੰਚਕ ਮਾਤਰ ਵੀ ਚਿੰਤਾ ਨਾ ਕਰ, ਤੂੰ ਫਿਕਰ ਨਾ ਕਰ, ਹੁਣ ਮੇਰੀ ਜ਼ਿੰਮੇਵਾਰੀ ਹੈ।
ਨਿਸ਼ਚੈ ਲਖੋ ਸੁਧਾਰੀ ਕਾਰ।
ਬਸ ਸਮਝੋ ਕੰਮ ਬਣਿਆ ਪਿਆ, ਨਿਸ਼ਚੈ ਕਰ ਲਓ ਵੀ ਕੰਮ ਹੋਇਆ ਪਿਆ ਹੈ। ਹਾਂਜੀ,
ਮੇਰੋ ਦਰੋਹ ਪ੍ਰਥਮ ਕੀ ਪ੍ਰਥਮ ਹੀ 300।
ਨਾਲੇ ਮਾਤਾ ਜੀ, ਗੰਗਾ ਹੋਰਾਂ ਨਾਲ ਤੇ ਮੇਰਾ ਪਹਿਲਾਂ ਹੀ ਦਰੋਹ ਹੈ, ਗੁਰੂ ਅਰਜਨ ਦੇਵ ਹੋਰਾਂ ਨਾਲ ਤੇ ਮੇਰੀ ਪਹਿਲਾਂ ਹੀ ਨਾਰਾਜ਼ਗੀ ਹੈ। ਕਿਉਂ ਨਾਰਾਜ਼ਗੀ ਭਲਾ? ਹਾਂਜੀ,
ਅਪਰਤ ਆਏ ਕੋ ਲੀਨ ਹਕਾਰ।
ਉਹਨਾਂ ਨੇ ਬੱਚੇ ਦੇ ਜਨਮ ਵੇਲੇ ਮੈਨੂੰ ਨਹੀਂ ਸੱਦਿਆ, ਕਿਸੇ ਹੋਰ ਦਾਈ ਨੂੰ ਬੁਲਾਇਆ। ਸਾਸ ਜੀ, ਇਹ ਜਿਹੜਾ ਸ਼ਰੀਕ ਪੁਣਾ ਹਰ ਮਹਿਕਮੇ 'ਚ ਹੁੰਦਾ, ਦਾਈਆਂ 'ਚ ਵੀ ਹੁੰਦਾ। ਮੈਂ ਦਾਈ ਪੁਣਾ ਕਰਦੀ ਹਾਂ, ਮੈਨੂੰ ਬੁਲਾਉਣਾ ਸੀ, ਉਹਨੂੰ ਹੋਰ ਕਿਸੇ ਦਾਈ ਨੂੰ ਸੱਦ ਲਿਆ। ਮੈਂ ਇੱਥੋਂ ਦੀ ਦਾਈ, ਅੰਮ੍ਰਿਤਸਰ ਦੀ ਪ੍ਰਸਿੱਧ ਦਾਈ ਹੈ, ਮੇਰੇ ਹੱਥੋਂ ਸੈਂਕੜੇ ਲੋਕਾਂ ਦੇ ਬੱਚੇ ਜਨਮਦੇ ਨੇ। ਉਹ ਆਪਣੇ ਬੱਚੇ ਦੇ ਸਮੇਂ ਹੋਰ ਦਾਈ ਸੱਦ ਲੈਣ, ਮੇਰੇ ਕਿ ਲੱਗਦੇ ਨੇ? ਮੈਂ ਤਾਂ ਮਾਤਾ ਜੀ ਤੁਹਾਡੀ ਦਾਸੀ ਹਾਂ ਅਤੇ ਤੁਹਾਡਾ ਕੰਮ ਕਰਾਂਗੀ ਅਤੇ ਉਹਨਾਂ ਦੇ ਬੱਚੇ ਨੂੰ ਮਾਰ ਦਿਆਂਗੀ।
ਨਹੀਂ ਅਵਾਹਨ ਮੌਕਾ ਕੀਨਸ।
ਮੈਨੂੰ ਬੱਚੇ ਦੇ ਜਨਮ 'ਤੇ ਬੁਲਾਇਆ ਕੋਈ ਨਹੀਂ,
ਨਹੀਂ ਕੁਛ ਦੀਨਸ ਬਹੁ ਬਰਿਆਰ।
ਅਤੇ ਨਾਲੇ ਮੈਨੂੰ ਕੁਝ ਉੱਦਾਂ ਵੀ ਨਹੀਂ ਦਾਨ ਦਕਸ਼ਣਾ ਦਿੱਤੀ, ਚਲੋ ਬੁਲਾਇਆ ਤਾਂ ਕੋਈ ਨਹੀਂ, ਕੁਝ ਥੋੜ੍ਹੇ ਬਾਲੇ ਸ਼ਗਨ ਦੇ ਪੈਸੇ ਹੀ ਦੇ ਦਿੰਦੇ। ਮੈਨੂੰ ਬੁਲਾ ਕੇ ਕਹਿ ਦਿੰਦੇ ਵੀ ਅਸੀਂ ਦਾਈ ਹੋਰ ਬੁਲਾ ਬੈਠੇ ਹਾਂ ਅਤੇ ਤੂੰ ਆਹ ਲੈ, ਇੱਕ ਸੂਟ ਲੈ ਜਾ, ਆਹ ਕੋਈ ਮਿੱਠਾ ਗੁੜ ਲੈ ਜਾ, ਕੋਈ ਮੂੰਹ ਮਿੱਠਾ ਕਰ ਲੈ। ਇੰਨੀ ਵੀ ਸੁਲਾ ਮੈਨੂੰ ਕੋਈ ਨਹੀਂ ਮਾਰੀ। ਬੜੇ ਮਾੜੇ ਨੇ ਉਹ, ਮਾਤਾ ਗੰਗਾ ਨੂੰ ਅਤੇ ਗੁਰੂ ਅਰਜਨ ਦੇਵ ਨੂੰ ਦਾਈ ਇਹ ਗੱਲ ਕਹਿ ਰਹੀ ਹੈ ਵੀ ਉਹ ਬੜੇ ਮਾੜੇ ਨੇ, ਮੈਨੂੰ ਨਹੀਂ ਸੱਦਿਆ, ਮੈਨੂੰ ਉਹਨਾਂ ਨੇ ਕੋਈ ਮਾਣ ਸਨਮਾਨ ਨਹੀਂ ਦਿੱਤਾ। ਹਾਂਜੀ,
ਲਗਹਿ ਸੂਲ ਮੁਝ ਤਿੰਨ ਕੇ ਮੰਗਲ।
ਉਹਨਾਂ ਦੇ ਘਰ ਜਦੋਂ ਢੋਲ ਵੱਜਦਾ, ਉਹਨਾਂ ਦੇ ਘਰ ਜਦੋਂ ਖੁਸ਼ੀ ਹੁੰਦੀ ਹੈ, ਮੈਨੂੰ ਸੂਲ ਵੱਜਦੇ ਨੇ, ਮੈਨੂੰ ਦੁੱਖ ਲੱਗਦਾ। ਮਾਤਾ ਕਰਮੋ, ਤੂੰ ਤਾਂ ਦੁਖੀ ਹੈ, ਤੇਰੇ ਨਾਲੋਂ ਜ਼ਿਆਦਾ ਮੈਂ ਦੁਖੀ ਹਾਂ ਉਹਨਾਂ ਤੋਂ। ਹਾਂਜੀ,
ਜਿਸ ਹੱਥ ਹੋਏ ਮਹਾਂ ਸੁਖ ਮੋਹੇ।
ਜਦੋਂ ਉਹਨਾਂ ਦਾ ਪੁੱਤਰ ਮਰੇਗਾ, ਮੈਨੂੰ ਬੜੀ ਖੁਸ਼ੀ ਹੋਵੇਗੀ। ਹਾਂਜੀ,
ਪ੍ਰਿਥੀਏ ਕੀ ਬਾਮਾ ਸਭ ਸੁਣ ਕੇ।
ਇਹ ਗੱਲਾਂ ਉਸ ਦਾਈ ਦੀਆਂ ਜਦੋਂ ਕਰਮੋ ਨੇ ਸੁਣੀਆਂ।
ਕਹਿ ਕੇ ਸਾਧ ਸਾਧ ਬਹੁਤ ਹੋਏ।
ਕਰਮੋ ਕਹਿਣ ਲੱਗੀ, ਸ਼ਾਬਾਸ਼ ਨਹੀਂ ਸ਼ਾਬਾਸ਼, ਤੂੰ ਬੜੀ ਚੰਗੀ ਹੈ। ਕਿਉਂਕਿ ਸਾਧ ਸੰਗਤ ਜੀ ਕਹਿੰਦੇ, ਚੋਰ ਚੋਰ ਮਸੇਰੇ ਭਰਾ, ਇਹ ਕਹਾਵਤ ਚਲੀ ਆਉਂਦੀ ਹੈ ਵੀ ਚੋਰ ਚੋਰ ਮਸੇਰੇ ਭਾ, ਇੱਕ ਦੂਜੀ ਦਾ ਦੂਰੋਂ ਹੀ ਪਛਾਣ ਲੈਂਦੇ ਹੈ। ਪਾਪੀ ਨੂੰ ਪਾਪੀ ਪਿਆਰਾ ਹੁੰਦਾ ਹੈ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਸੰਤਾਂ ਨੂੰ ਸੰਤ ਚੰਗੇ ਲੱਗਦੇ, ਦੁਸ਼ਟਾਂ ਨੂੰ ਦੁਸ਼ਟ ਚੰਗੇ ਲੱਗਦੇ ਹੈ। ਕਰਮੋ ਨੂੰ ਉਹ ਦਾਈ ਚੰਗੀ ਲੱਗਦੀ ਹੈ ਅਤੇ ਦਾਈ ਨੂੰ ਕਰਮੋ ਚੰਗੀ ਲੱਗਦੀ ਹੈ, ਕਿਉਂਕਿ ਉਹ ਪਾਪ ਕਰਨਾ ਚਾਹੁੰਦੀ ਹੈ, ਉਹ ਕਰਾਉਣਾ ਚਾਹੁੰਦੀ ਹੈ, ਉਹਦੇ ਪੈਸੇ ਦੇ ਰਹੀ ਹੈ ਪਾਪ ਕਰਨ ਦੇ। ਹਾਂਜੀ,
ਭਇਓ ਭਰੋਸ ਲਖੀ ਬੁੱਧ ਦੀਰਗ।
ਹਾਂ ਹਾਂ ਹਾਂ, ਕਰਮੋ ਨੂੰ ਵਿਸ਼ਵਾਸ ਹੋ ਗਿਆ ਵੀ ਦਾਈ ਬੜੀ ਸਿਆਣੀ ਹੈ, ਇਹ ਕੰਮ ਕਰ ਦੇਗੀ, ਇਹਦੀ ਬੁੱਧੀ ਬੜੀ ਤੇਜ਼ ਹੈ, ਬੁੱਧੀ ਬੜੀ ਇਹਦੀ ਕੰਮ ਕਰ ਰਹੀ ਹੈ, ਇਹ ਜਿਵੇਂ ਗੱਲਾਂ ਕਰਦੀ ਹੈ ਨਾ, ਇਹ ਜ਼ਰੂਰ ਨਤੀਜਾ ਸਹੀ ਕੱਢ ਕੇ ਦਿਖਾਏਗੀ। ਹਾਂਜੀ, ਕਰਮੋ ਦਾਈ ਨੂੰ ਕਹਿਣ ਲੱਗੀ, ਤੇਰੇ ਤੋਂ ਹੀ ਸਾਡਾ ਕੰਮ ਹੋਣਾ, ਤੂੰ ਹੀ ਸਾਡਾ ਕੰਮ ਸਿੱਧ ਕਰ ਸਕਦੀ ਹੈ, ਆਹ ਲੈ 100 ਰੁਪਈਆ। ਪਹਿਲਾਂ ਉਦੋਂ 100 ਰੁਪਈਏ ਦੀ ਬੜੀ ਵੈਲਿਊ ਸੀ, ਅੱਜ ਤੋਂ 400 ਸਾਲ 1595 ਦੀ ਗੱਲ ਹੈ ਸਾਸ, 1595 ਈਸਵੀ ਨੂੰ ਤੁਸੀਂ ਲਾ ਲਓ ਹਿਸਾਬ ਵੀ ਹੁਣ 423 ਸਾਲ ਹੋ ਚੁੱਕੇ ਹੈ। 423 ਸਾਲ ਪਹਿਲਾਂ ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ, ਅਤੇ ਉਦੋਂ 100 ਰੁਪਏ ਦੀ ਬੜੀ ਵੈਲਿਊ ਸੀ, ਅਤੇ 100 ਰੁਪਈਆ ਦਿੱਤਾ। ਹਾਂਜੀ,
ਇਸ ਪ੍ਰਕਾਰ ਨਿਸ਼ਚੈ ਕਰ ਦੋਨੋਂ,
ਅਤੇ ਉਹਨੇ ਵੀ ਲੈ ਲਿਆ, ਅਤੇ ਕਰਮੋ ਨੂੰ ਨਿਸ਼ਚਾ ਹੋ ਗਿਆ ਵੀ ਕੰਮ ਇਹ ਕਰੇਗੀ, ਅਤੇ ਉਹ ਦਾਈ ਨੂੰ ਵੀ ਨਿਸ਼ਚਾ ਹੋ ਗਿਆ ਵੀ ਸਾਰੀ ਉਮਰ ਦੀਆਂ ਰੋਟੀਆਂ ਮੇਰੀਆਂ ਬਣ ਗਈਆਂ। ਜੇ 100 ਰੁਪਈਆ ਅੱਜ ਦੇ ਰਹੇ ਨੇ, ਅੱਗੇ ਵੀ ਤਾਂ ਦਿੰਦੇ ਹੀ ਰਹਿਣਗੇ, ਮੈਂ ਜਦੋਂ ਮਰਜ਼ੀ ਆ ਕੇ ਲੈ ਲਿਆ ਕਰਾਂਗੀ ਵੀ ਮੈਂ ਤੁਹਾਡੇ ਪਿੱਛੇ ਪਾਪ ਕੀਤਾ, ਮੈਨੂੰ ਦਿਓ ਪੈਸੇ, ਅਤੇ ਦਿੰਦੇ ਰਹਿਣਗੇ। ਹਾਂਜੀ,
ਦੁਰਬੁੱਧਾ ਗਨ ਪਾਪ ਅਰੋਹੇ।
ਇਹ ਦੋਵੇਂ ਹੀ ਮਾੜੀ ਬੁੱਧੀ ਵਾਲੀਆਂ, ਕਰਮੋ ਵੀ ਅਤੇ ਦਾਈ ਵੀ, ਅਤੇ ਇਹ ਪਾਪ ਦੇ ਵਿੱਚ ਸਾਧ ਸੰਗਤ ਦੀ ਬਿਰਤੀ ਲੱਗੀ ਹੋਈ ਹੈ, ਅਤੇ ਦੋਵੇਂ ਭੈੜੀ ਸੋਚ ਰਹੀਆਂ ਹਨ। ਹਾਂਜੀ,
ਲੈ ਕੁਛ ਦਰਬ ਸਦਨ ਮਹਿ ਆਈ।
ਉਹ 100 ਰੁਪਈਆ ਲੈ ਕੇ ਆਪਣੇ ਘਰ ਚਲੀ ਗਈ ਦਾਈ, ਆਪਣੇ ਘਰ ਆ ਕੇ ਉਹਨੇ ਤਿਆਰੀ ਕੀ ਕੀਤੀ ਹੈ, ਸੁਣੋ ਜਰਾ।
ਰੰਗਦਾਰ ਅੰਬਰ ਤਨ ਤਹਾਰ,
ਬੜੇ ਸੋਹਣੇ ਵਧੀਆ ਰੰਗੀਨ ਕੱਪੜੇ ਕੱਢੇ ਨੇ, ਅੰਦਰੋਂ ਜੋੜਾ ਕੱਢਿਆ, ਸੂਟ ਕੱਢਿਆ, ਜਿਹੜਾ ਕਿਸੇ ਵਿਆਹ ਸ਼ਾਦੀ 'ਤੇ ਪਾਈਦਾ, ਜਾਂ ਕਿਸੇ ਦੇ ਘਰ ਕੋਈ ਮੰਗਲਾਚਾਰ ਹੋਵੇ, ਕੋਈ ਬੱਚੇ ਦਾ ਜਨਮ ਹੋਵੇ, ਕੋਈ ਧਮਾਣ ਹੋਵੇ, ਕੋਈ ਪਾਰਟੀ ਸ਼ਾਰਟੀ 'ਤੇ ਪਾਈਦਾ, ਇਹੋ ਜਿਹਾ ਉਹਨੇ ਵਧੀਆ ਜੋੜਾ ਸੋਹਣਾ ਸੂਟ ਕੱਢਿਆ ਪਾਉਣ ਵਾਸਤੇ, ਸਜੀ ਧਜੀ ਅਦਾਈ। ਹਾਂਜੀ, ਤੇ ਫਿਰ ਉਹਨੇ ਗਹਿਣੇ ਵੀ ਜਿਹੜੇ ਨੇ ਉਹ ਵੀ ਬੜੇ ਸੋਹਣੇ ਕੱਢ ਕੇ ਕੰਨਾਂ ਵਿੱਚ ਪਾਏ ਨੇ, ਗਲ ਵਿੱਚ ਪਾਏ ਨੇ, ਗਹਿਣਿਆਂ ਨਾਲ ਤੇ ਕੱਪੜਿਆਂ ਨਾਲ ਸਜ ਗਈ ਹੈ ਉਦਾਈ। ਹਾਂਜੀ,
ਮੁਖ ਪਖਾਰ ਦ੍ਰਿਗ ਅੰਜਨ ਡਾਰ,
ਮੂੰਹ ਹੱਥ ਧੋ ਕੇ ਅੱਖਾਂ 'ਚ ਸੁਰਮਾ ਪਾ ਕੇ,
ਜ਼ਹਿਰ ਅਜਾਹਰ ਕਰ ਲੇ ਰਗ ਰਿਓ,
ਇੱਕ ਬੜਾ ਤਿੱਖਾ ਜ਼ਹਿਰ ਲੱਭਿਆ ਉਸਨੇ, ਉਸ ਜ਼ਹਿਰ ਨੂੰ ਆਪ ਰਗੜਿਆ, ਪੀਸ ਕੇ ਇਤਨਾ ਬਰੀਕ ਕਰ ਦਿੱਤਾ ਵੀ ਜਿਵੇਂ ਉਹਦੇ 'ਚ ਕਹਿ ਲਓ ਮੈਦੇ ਤੋਂ ਵੀ ਬਰੀਕ, ਉਹਨੂੰ ਰਗੜ ਰਗੜ ਕੇ ਉਸ ਜ਼ਹਿਰ ਨੂੰ ਤਿਆਰ ਕੀਤਾ ਹੈ। ਹਾਂਜੀ,
ਨਿਜ ਅਸਤਨ ਜੁਗ ਲੇਪ ਸੁਧਾਰ,
ਤੇ ਫਿਰ ਉਸ ਜ਼ਹਿਰ ਨੂੰ ਆਪਣੇ ਥਣਾਂ ਤੇ ਲੇਪ ਕੀਤਾ ਹੈ। ਹਾਂਜੀ,
ਸੁਸਕ ਕੀਨ ਪੁਨ ਅੰਗੀਆ ਪਹਿਰੀ,
ਤੇ ਉਹਨਾਂ ਨੂੰ ਸੁਕਾ ਲਿਆ ਹੈ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਕੀ ਹੈ, ਉਹ ਜ਼ਹਿਰ ਸੁਕਾ ਕੇ ਆਪਣੇ ਥਣਾਂ ਉੱਤੇ, ਤੇ ਫਿਰ ਉਹਨੇ ਕੱਪੜੇ ਪਾ ਲਏ ਨੇ। ਹਾਂਜੀ,
ਵਡਾਲੀ ਕੇ ਭਗਤਾਰ,
ਤੇ ਸਤਿਗੁਰੂ ਅਰਜਨ ਦੇਵ ਜੀ ਦੇ ਨਗਰ ਗੁਰੂ ਕੀ ਵਡਾਲੀ ਨੂੰ ਤੁਰ ਪਈ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਈ ਹੈ। ਹਾਂਜੀ,
ਦਰਬ ਲੋਭ ਤੇ ਚੌਂਪ ਚੌਗਨੀ,
ਸਾਧ ਸੰਗਤ ਜਦੋਂ ਬੰਦੇ ਨੂੰ ਪੈਸੇ ਦਾ ਲਾਲਚ ਹੋਵੇ ਨਾ, ਉਹਦੇ ਪੈਰ ਉੱਠਦੇ ਨੇ ਕੰਮ ਨੂੰ, ਚੌਂਪ ਚੌਗਣੀ ਲਾਲਚ ਬੜੀ ਭੈੜੀ ਚੀਜ਼ ਹੈ। ਦਸਵੇਂ ਪਾਤਸ਼ਾਹ ਨੇ ਲਿਖਿਆ, ਜੈਸੇ ਵੱਡੇ ਗੁਣ ਲੋਭ ਤੇ ਜਾਤ ਬੁਰਾਈ, ਬੰਦੇ 'ਚ ਜਿੰਨੇ ਮਰਜ਼ੀ ਵੱਡੇ ਵੱਡੇ ਗੁਣ ਹੋਣ ਲਾਲਚ ਨਾਲ ਖਤਮ ਹੋ ਜਾਂਦੇ ਨੇ ਅਤੇ ਪਾਪ ਵੱਧ ਜਾਂਦੇ ਨੇ, ਉਹ ਪਾਪ ਵਾਲੇ ਪਾਸੇ ਨੂੰ ਦੌੜਦਾ ਹੈ ਤੇਜ਼ੀ ਨਾਲ, ਪਾਪ ਕਰਨ ਲਈ ਚੌਂਪਣੀ ਚੌਗ ਨਾਲ ਦਾਈ ਤੁਰੀ ਜਾਂਦੀ ਹੈ, ਕਾਲੇ ਕਦਮੀ ਤੁਰਦੀ, ਮੈਂ ਛੇਤੀ ਜਾਵਾਂ ਅਤੇ ਛੇਤੀ ਕੰਮ ਕਰਕੇ ਆ ਜਾਵਾਂ। ਹਾਂਜੀ,
ਹੱਥ ਸਿਸਕੋ ਮੈਂ ਲਿਓ ਇਨਾਮ,
ਮੈਂ ਗੁਰੂ ਅਰਜਨ ਦੇ ਪੁੱਤਰ ਨੂੰ ਮਾਰ ਕੇ ਇਨਾਮ ਲਵਾਂਗੀ। ਹਾਂਜੀ,
ਸਕਲ ਆਰ ਪਲ ਕੀ ਗੁਜਰਾਨ,
ਸਾਰੀ ਉਮਰ ਦਾ ਗੁਜ਼ਾਰਾ ਮੇਰੇ ਬੱਚੇ ਮੌਜਾਂ ਕਰਨਗੇ, ਮੇਰਾ ਮੇਰਾ ਸੁੱਖ ਹੋਵੇਗਾ, ਮੈਨੂੰ ਆਨੰਦ ਹੋਵੇਗਾ, ਸਾਰੀ ਜ਼ਿੰਦਗੀ ਮੌਜਾਂ ਕਰਾਂਗੀ। ਹਾਂਜੀ,
ਹੋਏ ਹੈ ਮੋਹੇ ਕਰੇ ਇਸ ਕਾਮ,
ਜੇ ਮੈਂ ਇਹ ਕੰਮ ਕਰਤਾ ਤੇ ਸਾਰੀ ਜ਼ਿੰਦਗੀ ਦੀਆਂ ਰੋਟੀਆਂ ਪੱਕੀਆਂ ਪਕਾਈਆਂ ਮੇਰੇ ਵਾਸਤੇ। ਹਾਂਜੀ,
ਇਤ ਗੰਗਾ ਨੇ ਕਰ ਚਾਲੀਸਾ,
ਸਾਧ ਸੰਗਤ ਜੀ ਇੱਧਰ ਮਾਤਾ ਗੰਗਾ ਜੀ ਦੇ 40 ਦਿਨ ਪੂਰੇ ਹੋ ਗਏ। ਆਮ ਆਪਣੇ ਪੰਜਾਬ ਦਾ ਇਹ ਰਿਵਾਜ਼ ਮੰਨਿਆ ਜਾਂਦਾ ਵੀ ਬੱਚਾ 40 ਦਿਨਾਂ 'ਚ ਦੁੱਗਣਾ ਹੋ ਜਾਂਦਾ, ਜਿਸ ਦੇ ਟਾਈਮ ਬੱਚੇ ਦਾ ਜਨਮ ਹੁੰਦਾ ਅਤੇ ਉਸ ਤੋਂ 40ਵੇਂ ਦਿਨ ਉਹਦਾ ਵਜ਼ਨ ਤੋਲੋ ਅਤੇ ਉਹਦਾ ਡਬਲ ਵਜ਼ਨ, ਡਬਲ ਆਕਾਰ ਕੱਦ ਕਾਠ ਹੋ ਜਾਂਦਾ ਉਹਦਾ ਬੱਚੇ ਦਾ, ਉਹ ਸੰਭਲ ਜਾਂਦਾ। ਅਤੇ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ 40 ਦਿਨਾਂ ਦੇ ਹੋ ਗਏ ਹਨ। ਹਾਂਜੀ,
ਵਰਤਹਿ ਬੰਸ ਰੀਤ ਅਭਿਰਾਮ,
ਅਤੇ ਉਹਨਾਂ ਦਿਨਾਂ ਵਿੱਚ 40ਵੇਂ ਦਿਨ ਵੀ ਮਾਤਾਵਾਂ ਭੈਣਾਂ ਲੰਗਰ ਬਣਾਉਂਦੀਆਂ ਸੀ ਅਤੇ ਲੰਗਰ ਵਰਤਾਉਂਦੇ ਸੀ, ਕੁਕੜਾ ਪ੍ਰਸ਼ਾਦ ਦੀ ਦੇਖ ਕਰਕੇ ਗੁਰਦੁਆਰੇ ਮੰਦਰ ਜਾਣਾ, ਉੱਥੇ ਅਰਦਾਸ ਕਰਨੀ, ਸ਼ੁਕਰਾਨਾ ਕਰਨਾ, ਮਾਤਾ ਗੰਗਾ ਜੀ ਨੇ ਉਹ ਸਾਰਾ ਕੁਝ ਕੀਤਾ ਹੈ ਖੁਸ਼ੀ ਦੇ ਨਾਲ, 40ਵਾਂ ਦਿਨ ਹੋ ਗਿਆ ਹੈ। ਹਾਂਜੀ,
ਨਿਤ ਪ੍ਰਤ ਉਤਸਵ ਨਏ ਨਏ ਬਹੁ,
ਗੁਰੂ ਘਰ 'ਤੇ ਰੋਜ਼ ਹੀ ਨਵੇਂ ਨਵੇਂ ਉਤਸਵ ਹੁੰਦੇ, ਰੋਜ਼ ਹੀ ਕੀਰਤਨ ਹੁੰਦਾ, ਰੋਜ਼ ਹੀ ਲੰਗਰ ਚੱਲਦੇ, ਰੋਜ਼ ਹੀ ਮੇਲੇ ਲੱਗੇ ਰਹਿੰਦੇ, ਨਿਤ ਨਵੀਆਂ ਦਰਬਾਰ ਗੁਰੂ ਜੀ, ਨਿਤ ਨਵੀਆਂ ਖੁਸ਼ੀਆਂ, ਨਿਤ ਨਵੀਆਂ ਗੁਰੂ ਸਾਹਿਬ ਦੇ ਦਰਬਾਰ 'ਚ ਨਿਤ ਨਵੀਆਂ ਖੁਸ਼ੀਆਂ ਹੁੰਦੀਆਂ। ਹਾਂਜੀ,
ਜਬ ਕੋ ਜਨਮਿਓ ਧਾਮ,
ਜਿਸ ਦਿਨ ਸਾਹਿਬਜ਼ਾਦੇ ਦਾ ਜਨਮ ਹੋਇਆ ਉਸ ਦਿਨ ਤੋਂ ਖੁਸ਼ੀਆਂ ਦੁੱਗਣੀਆਂ ਚੌਗਣੀਆਂ ਹੋ ਗਈਆਂ। ਹਾਂਜੀ,
ਭਇਓ ਆਨੰਦ ਬਿਲੰਦ ਨੰਦ ਤੇ,
ਇਸ ਸਾਹਿਬਜ਼ਾਦੇ ਦੇ ਆਉਣ ਨਾਲ ਸਾਰੀਆਂ ਸੰਗਤਾਂ, ਗੁਰੂ ਘਰ ਦੇ ਸੇਵਾਦਾਰ, ਦਾਸੀਆਂ, ਦਾਸ, ਵੱਡੇ ਛੋਟੇ, ਬੱਚੇ, ਬੁੱਢੇ, ਬੀਬੀਆਂ ਸਭ ਖੁਸ਼ ਨੇ, ਸਾਰੇ ਪਾਸੇ ਆਨੰਦ ਹੀ ਆਨੰਦ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਹਾਬਲੀ ਸੂਰਬੀਰ ਯੋਧੇ ਸਤਿਗੁਰਾਂ ਦਾ ਅਵਤਾਰ ਹੋਇਆ। ਹਾਂਜੀ,
ਗਰਭ ਬ੍ਰਿੰਦ ਦੇ ਲੇਤ ਅਸੀਸ,
ਦੇ ਗਰੀਬ ਲੋਕ ਆ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਬੇਨਤੀਆਂ ਕਰਕੇ, ਝੋਲੀਆਂ ਭਰ ਕੇ ਅਤੇ ਜਾਂਦੇ ਨੇ ਅਤੇ ਸਾਹਿਬਜ਼ਾਦੇ ਨੂੰ ਅਸੀਸਾਂ ਦਿੰਦੇ ਨੇ ਕਿ ਮਾਤਾ ਜੀ ਤੁਹਾਡਾ ਪੁੱਤਰ ਵੱਡੀਆਂ ਉਮਰਾਂ ਵਾਲਾ ਹੋਵੇ, ਬੜਾ ਪ੍ਰਤਾਪੀ ਹੋਵੇ, ਇਹਦੇ ਦੂਣੇ ਇਕਬਾਲ ਹੋਣ। ਇਹ ਉਸ ਵੇਲੇ ਦੇ ਬੋਲੇ ਹੁੰਦੇ ਸੀਗੇ, ਪੰਜਾਬੀ ਦੇ ਮੁਹਾਵਰੇ ਹੁਣ ਤਾਂ ਖਤਮ ਹੀ ਹੋ ਗਏ ਕਿ ਜੁੱਗਾਂ ਤੱਕ ਜੀਵੇਂ ਤੇਰੇ ਦੂਣੇ ਇਕਬਾਲ ਹੋਣ, ਇਕਬਾਲ ਹੋਵੇ ਯਾਨੀ ਤੇਰੀ ਮਹਿਮਾ, ਤੇਰਾ ਜਸ ਵਡਿਆਈ ਦੂਣਾ ਚੌਣਾ ਹੋਵੇ, ਦੂਣੇ ਇਕਬਾਲ ਹੋਣ, ਇੱਦਾਂ ਮਾਈਆਂ ਅਸੀਸਾਂ ਦਿੰਦੀਆਂ ਸਨ। ਹਾਂਜੀ,
ਬਹੁ ਬ੍ਰਾਹਮਣ ਕੀ ਬਾਮ ਆਏ ਕਰ,
ਬੜੇ ਪਿੰਡਾਂ ਤੋਂ ਬੀਬੀਆਂ ਆ ਜਾਂਦੀਆਂ, ਕਦੀ ਬਾਸਰਕੇ ਤੋਂ ਆ ਜਾਂਦੀਆਂ, ਨੇੜੇ ਬਾਸਰਕੇ ਹੈ, ਗੁਰੂ ਅਮਰਦਾਸ ਜੀ ਦਾ ਪਿੰਡ ਹੈ ਉਹ, ਕੋਈ ਉੱਥੋਂ ਬੀੜ ਸਾਹਿਬ ਵੱਲੋਂ ਸੰਗਤਾਂ ਆ ਜਾਂਦੀਆਂ, ਕੋਈ ਝਬਾਲ ਤੋਂ ਆ ਜਾਂਦੀਆਂ, ਕੋਈ ਸੁਰ ਸਿੰਘ ਤੋਂ ਆ ਜਾਂਦੀਆਂ, ਕੋਈ ਤਰਨ ਤਾਰਨ ਵਾਲੇ ਪਾਸਿਓਂ, ਕੋਈ ਗੋਇੰਦਵਾਲ ਸਾਹਿਬ ਤੋਂ, ਜਿੱਥੇ ਜਿੱਥੇ ਖੁਸ਼ੀ ਦੀ ਖਬਰ ਪਹੁੰਚਦੀ ਹੈ ਨਾ, ਰੋਜ਼ ਹੀ ਸੰਗਤਾਂ ਦੇ ਗੱਡਿਆਂ ਦੇ ਗੱਡੇ ਭਰ ਕੇ ਮਾਈਆਂ ਆਉਂਦੀਆਂ ਗੁਰੂ ਸਾਹਿਬ ਜੀ ਨੂੰ ਵਧਾਈਆਂ ਦਿੰਦੀਆਂ, ਸਾਹਿਬਜ਼ਾਦੇ ਦੇ ਦਰਸ਼ਨ ਕਰਦੀਆਂ, ਮਾਤਾ ਗੰਗਾ ਜੀ ਨੂੰ ਮਿਲਦੀਆਂ। ਕਈ ਸੰਗਤਾਂ ਬੜੇ ਬੜੇ ਸੋਹਣੇ ਬਸਤਰ ਬਣਾ ਕੇ ਲਿਆਉਂਦੀਆਂ ਸਾਹਿਬਜ਼ਾਦੇ ਵਾਸਤੇ, ਕੋਈ ਸੰਗਤਾਂ ਗਹਿਣੇ ਬਣਾ ਕੇ ਲਿਆਉਂਦੀਆਂ ਸਾਹਿਬਜ਼ਾਦੇ ਵਾਸਤੇ, ਕੋਈ ਲੰਗਰ ਵਾਸਤੇ ਰਸਤਾਂ ਬਸਤਾਂ, ਅਤੇ ਕੋਈ ਗੁਰੂ ਸਾਹਿਬ ਵੱਲੋਂ ਬਖਸ਼ਿਸ਼ਾਂ ਲੈ ਕੇ ਜਾ ਰਿਹਾ, ਅਤੇ ਕੋਈ ਭੇਟਾਵਾਂ ਲੈ ਕੇ ਆ ਰਿਹਾ। ਇੱਦਾਂ ਸਾਧਸੰਗ ਜੀ ਮੰਗਲਾਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਰੋਜ਼ ਹੀ ਹੋ ਰਿਹਾ ਹੈ। ਹਾਂਜੀ, ਇਹ ਸੋਹਣੇ ਬਾਲਕ, ਸੁੰਦਰ ਸਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਸਭ ਸੰਗਤਾਂ ਕਰ ਰਹੀਆਂ ਹਨ।
ਸਾਦਰ ਤਿਨਕੋ ਬਾਂਛਤ ਬਖਸ਼ਤ,
ਮਾਤਾ ਗੰਗਾ ਜੀ ਸਾਰੀਆਂ ਦਾ ਸਤਿਕਾਰ ਕਰਦੀ ਹੈ। ਕੋਈ ਆ ਜਾਏ, ਗਰੀਬ ਆ ਜਾਏ, ਅਮੀਰ ਆ ਜਾਏ, ਮਾਤਾ ਜੀ ਸਭ ਨੂੰ ਜੀ ਆਇਆਂ ਨੂੰ ਆਓ ਜੀ, ਬੈਠੋ ਜੀ, ਛਕੋ ਜੀ, ਅਤੇ ਲੰਗਰ ਤਾਂ ਚੱਲਦਾ ਹੀ ਰਹਿੰਦਾ, ਔਰ ਵਧੀਆ ਤੋਂ ਵਧੀਆ ਖੀਰ ਬਣੀ, ਕਦੀ ਕੜਾਹ ਬਣਿਆ, ਕਦੀ ਪੂੜੀਆਂ ਬਣੀਆਂ ਨੇ, 36 ਪ੍ਰਕਾਰ ਦੇ ਭੋਜਨਾਂ ਦਾ ਲੰਗਰ ਚੱਲ ਰਿਹਾ। ਗੁਰੂ ਕੇ ਸਿੱਖ ਛਕ ਰਹੇ ਨੇ ਅਤੇ ਮਾਤਾ ਜੀ ਨੂੰ ਵਧਾਈਆਂ ਦੇ ਰਹੇ ਨੇ। ਹਾਂਜੀ,
ਡਰਤ ਮਾਤ ਨਹਿ ਕਹਿ ਦੁਰਸੀਸ,
ਅਤੇ ਮਾਤਾ ਜੀ ਕਿਸੇ ਦਾ ਮਨ ਨਹੀਂ ਦੁਖਾਉਂਦੇ। ਕੋਈ ਆਇਆ, ਗਰੀਬ ਆ ਗਿਆ, ਉਹਨੇ ਕੁਝ ਮੰਗ ਲਿਆ, ਨਾ ਨਹੀਂ ਕੀਤੀ, ਕਿਸੇ ਨੇ ਆਖਿਆ ਮਾਤਾ ਜੀ ਮੇਰੇ ਕੋਲ ਕੱਪੜੇ ਕੋਈ ਨਹੀਂ, ਲੈ ਭਾਈ ਬਸਤਰ ਲੈ ਜਾ, ਕਿਸੇ ਬੀਬੀ ਨੇ ਆ ਕੇ ਗਰੀਬਣੀ ਨੇ ਕਹਿਤਾ ਮਾਤਾ ਜੀ ਮੇਰੇ ਕੋਲ ਘਰ 'ਚ ਤੰਗੀ ਹੈ, ਲੈ ਭੈਣਾ ਆਹ ਲੈ ਜਾ ਚੁੱਕ ਲੈ। ਇੱਦਾਂ ਮਾਤਾ ਗੰਗਾ ਜੀ ਉਹ ਤਾਂ ਖੁੱਲ੍ਹੇ ਦਿਲੀ ਦਾਨ ਕਰਦੇ ਹਨ। ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਵੀ ਇਸੇ ਤਰ੍ਹਾਂ ਹੀ ਝੋਲੀਆਂ ਭਰ ਭਰ ਕੇ ਦੇਈ ਜਾਂਦੇ ਦੇਈ ਜਾਂਦੇ ਆ। ਹਾਂਜੀ,
ਸ੍ਰੇ ਸਹਿਤ ਜਿਮ ਚਹਿਤ ਕਹਿਤ ਬਚ,
ਆਹ ਸਾਰੀਆਂ ਸੰਗਤਾਂ ਫਿਰ ਇਹ ਕਹਿੰਦੀਆਂ ਨੇ ਵੀ ਮਾਤਾ ਤੇਰਾ ਪੁੱਤਰ ਜੁੱਗਾਂ ਤੱਕ ਜੀਵੇ, ਬੜਾ ਪ੍ਰਤਾਪੀ ਹੋਵੇ, ਇਹ ਬਾਦਸ਼ਾਹਾਂ ਦਾ ਬਾਦਸ਼ਾਹ, ਰਾਜਿਆਂ ਦਾ ਰਾਜਾ ਅਤੇ ਮਹਾਰਾਜਿਆਂ ਦਾ ਮਹਾਰਾਜਾ ਬਣੇ। ਹਾਂਜੀ,
ਲਹਿਤ ਮਹਿਤ ਮੁਦ ਕਰ ਬਖਸ਼ੀਸ,
ਅਤੇ ਮਾਤਾ ਉਹ ਅਸੀਸਾਂ ਆਪਣੇ ਪੁੱਤਰ ਨੂੰ ਦਵਾਉਂਦੀ ਹੈ, ਸਭ ਸੰਗਤਾਂ ਦੇ ਰਹੀਆਂ ਨੇ। ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਣਾ, ਸੰਗਤ ਦੀ ਅਸੀਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਅੱਜ ਇੰਨੀ ਸੰਗਤ ਬੈਠੀ ਹੈ ਨਾ, ਇਹ ਜੋ ਕਹਿ ਦਿੰਦੀ ਹੋ ਜਾਂਦਾ, ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਆਪਾਂ ਜਦੋਂ ਸੰਗਤ 'ਚ ਆਉਂਦੇ ਹਾਂ ਸਾਡਾ ਮਨ ਨਿਰਮਲ ਹੋ ਜਾਂਦਾ, ਨਿਰਮਲ ਮਨ 'ਚੋਂ ਜੋ ਆਵਾਜ਼ ਨਿਕਲਦੀ ਹੈ ਉਹ ਦਰਗਾਹ 'ਚ ਸੁਣੀ ਜਾਂਦੀ ਹੈ। ਨਾਨਕ ਦਾਸ ਮੁਖ 'ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਅਤੇ ਸੰਗਤਾਂ ਦੀਆਂ ਅਸੀਸਾਂ ਕਿ ਗੁਰੂ ਅਰਜਨ ਦੇਵ ਦਾ ਲਾਲ ਜੁੱਗਾਂ ਤੱਕ ਜੀਵੇ, ਇਹ ਬਾਦਸ਼ਾਹ ਦਾ ਬਾਦਸ਼ਾਹ ਬਣੇ, ਰਾਜਿਆਂ ਦਾ ਰਾਜਾ, ਇਹ ਤਖਤਾਂ ਦੇ ਤਾਜਾਂ ਦਾ ਮਾਲਕ, ਬਾਬੇ ਬੁੱਢੇ ਸਾਹਿਬ ਦਾ ਵੀ ਇਹੀ ਬਚਨ ਹੈ ਅਤੇ ਸੰਗਤਾਂ ਦੇ ਮੂੰਹ ਤੋਂ ਵੀ ਇਹੀ ਬਚਨ ਨਿਕਲ ਰਹੇ ਨੇ। ਹਾਂਜੀ,
ਦੁਰਾਚਾਰਨੀ ਮੰਗਲ
ਸਮਾਏ, ਐਸਾ ਖੁਸ਼ੀ ਦਾ ਸਮਾਂ ਹੈ, ਮਾਤਾ ਜੀ ਦੇ ਘਰ ਸੰਗਤਾਂ ਦੀ ਭੀੜ ਲੱਗੀ ਹੋਈ ਹੈ, ਮਾਤਾ ਗੰਗਾ ਜੀ ਉਹਨਾਂ ਬੀਬੀਆਂ ਭੈਣਾਂ ਦੇ ਨਾਲ ਵਾਰਤਾਲਾਪ ਕਰ ਰਹੇ ਨੇ। ਕੋਈ ਸੰਗਤਾਂ ਕਿਸੇ ਪਿੰਡ ਦੀਆਂ ਆ ਰਹੀਆਂ, ਕੋਈ ਕਿਸੇ ਪਿੰਡ ਦੀਆਂ ਆ ਰਹੀਆਂ ਬੀਬੀਆਂ, ਉਹਨਾਂ ਬੀਬੀਆਂ ਦੇ ਵਿੱਚ ਇਹ ਦਾਈ ਦੁਰਾਚਾਰਣੀ ਪਾਪਣ ਵੀ ਆ ਖਲੋਤੀ ਹੈ। ਹਾਂਜੀ,
ਆਏ ਪ੍ਰਵੇਸੀ ਗੁਰੂ ਨਿਕੇਤ,
ਗੁਰੂ ਕੇ ਮਹਿਲ ਗੁਰਦੁਆਰਾ, ਗੁਰੂ ਕੀ ਵਡਾਲੀ, ਅੱਜ ਉੱਥੇ ਗੁਰਦੁਆਰਾ ਸੁੰਦਰ ਬਣਿਆ ਹੋਇਆ, ਉੱਥੇ ਸੱਚੇ ਪਾਤਸ਼ਾਹ ਦਾ ਘਰ ਸੀਗਾ, ਗੁਰੂ ਅਰਜਨ ਸਾਹਿਬ ਦੇ ਮਹਿਲ ਸਨ, ਉਹਨਾਂ ਮਹਿਲਾਂ ਵਿੱਚ ਉਸ ਵਿਹੜੇ ਵਿੱਚ ਆ ਗਈ ਹੈ ਉਹ ਦਾਈ। ਹਾਂਜੀ,
ਅਧਿਕ ਭੀੜ ਨਾਰਨ ਕੀ ਜਹਿ ਕਹਿ,
ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਬੀਬੀਆਂ ਭੈਣਾਂ ਮਾਤਾ ਜੀ ਦੇ ਆਲੇ ਦੁਆਲੇ ਖੜੀਆਂ ਨੇ, ਕੋਈ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਆਈਆਂ ਨੇ। ਹਾਂਜੀ,
ਜਿਥਾ ਯੋਗ ਆਦਰ ਕਹੋ ਦੇਤ,
ਤੇ ਮਾਤਾ ਜੀ ਸਾਰਿਆਂ ਦਾ ਆਦਰ ਕਰ ਰਹੇ ਨੇ, ਆਓ ਜੀ, ਭੈਣ ਜੀ, ਜੀ ਆਇਆਂ ਨੂੰ, ਇੱਦਾਂ ਮਾਤਾ ਜੀ ਮਾਈਆਂ ਨੂੰ, ਵੱਡੀਆਂ ਨੂੰ, ਛੋਟੀਆਂ ਨੂੰ, ਭੈਣਾਂ ਨੂੰ ਬਰਾਬਰ ਸਤਿਕਾਰ ਦਿੰਦੇ ਨੇ, ਅਤੇ ਉਹ ਵੀ ਮਾਤਾ ਜੀ ਨੂੰ ਗੁਰੂ ਪਤਨੀ ਜਾਣ ਕੇ ਮੱਥਾ ਟੇਕਦੀਆਂ ਨੇ। ਹਾਂਜੀ,
ਕਿਤਕ ਬਾਲ ਕੋ ਦਰਸ਼ਨ ਕਰਤੀ,
ਕਈ ਬੀਬੀਆਂ ਸਾਹਿਬਜ਼ਾਦੇ ਦੇ ਦਰਸ਼ਨ ਕਰਦੀਆਂ ਨੇ ਅਤੇ ਬਲਿਹਾਰ ਜਾਂਦੀਆਂ ਨੇ, ਕਹਿੰਦੀਆਂ ਨੇ ਮੈਂ ਅਸੀਂ ਬੜੇ ਬੜੇ ਸੋਹਣੇ ਬਾਲਕ ਦੇਖੇ ਨੇ, ਪਰ ਜਿੰਨਾ ਇਹ ਨੂਰਾਨੀ ਚਿਹਰੇ ਵਾਲਾ ਹੈ ਇੰਨਾ ਸੋਹਣਾ ਬਾਲਕ ਨਹੀਂ ਕੋਈ ਵੇਖਿਆ। ਹਾਂਜੀ,
ਕਿਤਕ ਸਰਾਹਤ ਪ੍ਰੀਤ ਸਮੇਤ,
ਅਤੇ ਸਰਾਹਨਾ ਕਰਦੀਆਂ ਨੇ, ਪ੍ਰੇਮ ਨਾਲ ਵਡਿਆਈ ਕਰਦੀਆਂ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨੂਰਾਨੀ ਸਰੂਪ ਦੀਆਂ। ਹਾਂਜੀ,
ਕੇਤਕ ਲੇਟ ਉਛੰਗ ਦੁਰਾਲਤ,
ਅਤੇ ਕਈ ਅਤੇ ਗੋਦੀ ਚੁੱਕ ਲੈਂਦੀਆਂ ਨੇ, ਲਾਡ ਪਿਆਰ ਨਾਲ ਸ੍ਰੀ ਹਰਗੋਬਿੰਦ ਜੀ ਨੂੰ ਗੋਦ ਵਿੱਚ ਚੁੱਕ ਕੇ ਲੋਰੀ ਸੁਣਾ ਦਿੰਦੀਆਂ ਨੇ। ਹਾਂਜੀ,
ਕੇਤਕ ਬਿਗਸਤ ਦੰਤਨ ਸੇਤ,
ਅਤੇ ਕਈ ਹੱਸ ਹੱਸ ਕੇ ਗੱਲਾਂ ਕਰਦੀਆਂ ਨੇ। ਹਾਂਜੀ,
ਦੋਹਰਾ ਬਸਤਰ ਵਿਭੂਖਣ ਦੇਖ ਸੁਭ,
ਸਾਧ ਸੰਗਤ ਜੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦਾ ਗੁਣ ਹੈ ਵੀ ਜਿਹੜੀ ਚੀਜ਼ ਦਾ ਬਿਆਨ ਕਰਨਾ ਉਹਦਾ ਪੂਰਾ ਨਕਸ਼ਾ ਬਣਦੇ ਆ। ਫਿਰ ਉਹ ਕਿੱਦਾਂ ਦਾ ਵਿਹੜਾ ਸੀਗਾ, ਉਸ ਵਿਹੜੇ 'ਚ ਮਾਤਾ ਜੀ ਕਿੱਥੇ ਬੈਠੇ ਸੀਗੇ, ਆਲੇ ਦੁਆਲੇ ਕੀ ਸੀਗਾ, ਭਾਈ ਸਾਹਿਬ ਨੇ ਸਾਨੂੰ ਉਹ ਸੀਨ ਬੰਨ ਕੇ ਦਿਖਾਇਆ। ਕਹਿੰਦੇ ਉਸ ਤਰ੍ਹਾਂ ਉਸ ਖੁਸ਼ੀ ਦੇ ਮਾਹੌਲ ਦੇ ਵਿੱਚ ਜਿੱਥੇ ਬੀਬੀਆਂ ਖੜ੍ਹੀਆਂ ਸਨ, ਮਾਤਾ ਨੂੰ ਵਧਾਈਆਂ ਦੇ ਰਹੀਆਂ ਸਨ, ਸਾਹਿਬਜ਼ਾਦੇ ਨੂੰ ਲਾਡ ਕਰ ਰਹੀਆਂ ਸਨ, ਉਹ ਦਾਈ ਅੰਮ੍ਰਿਤਸਰ ਦੀ ਪਹੁੰਚ ਗਈ ਹੈ। ਹਾਂਜੀ,
ਆਦਰ ਸਾਥ ਬਿਠਾਏ,
ਸਾਰਿਆਂ ਨੂੰ ਆਦਰ ਨਾਲ ਮਾਤਾ ਜੀ ਬਿਠਾਉਂਦੇ ਤੇ ਉਹਨੂੰ ਵੀ ਬਿਠਾਇਆ। ਹਾਂਜੀ,
ਇਸਤਰੀਆਂ ਕੇ ਸਮੁਦਾਇ ਮੈਂ,
ਇਸਤਰੀਆਂ ਦੇ ਸਮੁਦਾਇ ਵਿੱਚ ਬਹੁਤ ਸਾਰੀਆਂ ਇਸਤਰੀਆਂ ਦੇ ਜਥੇ ਵਿੱਚ, ਝੁੰਡ ਵਿੱਚ। ਹਾਂਜੀ,
ਪੁੱਤਰਨ ਬਾਤ ਚਲਾਏ,
ਪੁੱਤਰਾਂ ਦੀਆਂ ਗੱਲਾਂ ਚੱਲੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਚੱਲਦੀ ਹੈ ਵਾਰ ਵਾਰ।
ਹੋਈਆ ਛੰਦ ਸਭਨ ਵਿਖੇ ਗੰਗਾ ਮ੍ਰਿਦ ਬਚਕ ਹੈ,
ਸਾਰੀਆਂ ਮਾਈਆਂ ਪੁੱਛਦੀਆਂ ਨੇ ਸਾਹਿਬਜ਼ਾਦਾ ਕਿਵੇਂ ਹੈ, ਠੀਕ ਹੈ, ਹੁਣ ਇਹਦਾ ਸਿਹਤ ਇਹਦੀ ਕਿਵੇਂ ਹੈ, ਪੁੱਪੀਆਂ ਮਾਈਆਂ ਪੁੱਛਦੀਆਂ ਹੁੰਦੀਆਂ, ਬਜ਼ੁਰਗ ਮਾਈਆਂ ਨੇ ਪੁੱਛਿਆ। ਉਹਨਾਂ 'ਚ ਜਿਹੜੇ ਬਜ਼ੁਰਗ ਮਾਈਆਂ ਕੋਈ 80-80 ਸਾਲ ਦੀਆਂ, ਕੋਈ 70-70 ਸਾਲ ਦੀਆਂ ਸਨ, ਉਹਨਾਂ ਦੇ ਪੁੱਛਣ 'ਤੇ ਮਾਤਾ ਗੰਗਾ ਜੀ ਕੀ ਬੋਲੇ ਨੇ। ਕੁਦਰਤ ਜਿਹੜੀ ਹੈ ਨਾ, ਇਹ ਬੜੀ ਬਲਵਾਨ ਹੈ ਸਾਧ ਸਿੰਘ ਜੀ, ਨੇਚਰ ਜਿਹਨੂੰ ਆਪਾਂ ਕਹਿੰਦੇ ਹਾਂ, ਕੁਦਰਤ ਕਹਿੰਦੇ ਹਾਂ, ਕਾਦਰ ਦੀ ਕੁਦਰਤ। ਜਦੋਂ ਜਿੱਦਾਂ ਦਾ ਮਾਹੌਲ ਬਣਨਾ ਹੁੰਦਾ ਨਾ, ਉੱਦਾਂ ਦੀਆਂ ਹੀ ਗੱਲਾਂ ਹੁੰਦੀਆਂ ਨੇ, ਉੱਦਾਂ ਦੇ ਵਰਤਾਰੇ ਆਉਂਦੇ। ਮਾਤਾ ਗੰਗਾ ਦੇ ਮੂੰਹ ਤੋਂ ਬਚਨ ਕੀ ਨਿਕਲਿਆ, ਸੁਣੋ ਜਰਾ।
ਦੋ ਇੱਕ ਦਿਨ ਤੇ ਅਨਮਨਨੰਦ,
ਮਾਤਾ ਜੀ ਉਹਨਾਂ ਬਜ਼ੁਰਗਾਂ ਨੂੰ ਕਹਿੰਦੀਆਂ ਨੇ, ਬਿਰਧ ਮਾਈਆਂ ਨੂੰ ਮਾਤਾ ਗੰਗਾ ਜੀ ਕਹਿੰਦੀ, ਦੋ ਕੁ ਦਿਨਾਂ ਤੋਂ ਮੇਰਾ ਲਾਲ ਦੁੱਧ ਨਹੀਂ ਪੀਂਦਾ। ਆਖੋ ਸ੍ਰੀ ਵਾਹਿਗੁਰੂ। ਦੋ ਇੱਕ ਦਿਨ ਤੇ ਅਨਮਨਨੰਦ, ਇਹਦਾ ਮਨ ਜਿਹੜਾ ਨਾ, ਪਤਾ ਨਹੀਂ ਦੁੱਧ ਨੂੰ ਕਿਉਂ ਨਹੀਂ ਰਾਜ਼ੀ ਹੁੰਦਾ। ਮੈਂ ਇਹਨੂੰ ਦੁੱਧ ਦਿੰਦੀ ਹਾਂ ਅਤੇ ਦੁੱਧ ਤੋਂ ਮੂੰਹ ਮੋੜ ਦਿੰਦਾ ਹੈ, ਜੇ ਦੁੱਧ ਪਿਆਨੀ ਹਾਂ ਤਾਂ ਦੁੱਧ ਸਿੱਟ ਦਿੰਦਾ ਹੈ। ਹਾਂਜੀ,
ਅਸਤਨ ਲੇਤ ਨਾ ਰੁਚਕਰ ਮੁਖ ਮਹਿ,
ਇਹ ਰੁਚੀ ਨਾਲ ਦੁੱਧ ਨਹੀਂ ਪੀ ਰਿਹਾ, ਕੱਲ੍ਹ ਦਾ ਇਹਨੂੰ ਪਤਾ ਨਹੀਂ ਕੀ ਹੋਇਆ। ਹਾਂਜੀ,
ਉਹ ਦੁੱਖ ਸੁਧ ਨਹਿ ਮੋਹੇ ਬਿਲੰਦ,
ਮੈਨੂੰ ਇਹ ਵੀ ਪਤਾ ਨਹੀਂ ਇਹਨੂੰ ਤਕਲੀਫ ਕੀ ਹੈ, ਇਹਨੂੰ ਕੀ ਦੁੱਖ ਹੈ। ਕਈ ਵਾਰੀ ਸਾਧ ਸੰਗਤ ਜੀ ਬੱਚੇ ਦੁੱਧ ਛੱਡ ਦਿੰਦੇ ਆ, ਇੱਕ ਦੁੱਧ ਨਹੀਂ ਪੀਂਦੇ, ਜਾਂ ਦੁੱਧ ਪਿਆਈਏ ਅਤੇ ਦੁੱਧ ਸਿੱਟ ਦਿੰਦੇ ਆ, ਅਤੇ ਉਹ ਸਰੀਰ ਦੇ ਵਿੱਚ ਹੀ ਵਾਤ ਪਿੱਤ ਕਫ ਦਾ ਕੋਈ ਵਿਕਾਰ ਹੁੰਦਾ, ਵਾਧਾ ਘਾਟਾ ਹੋ ਜਾਂਦਾ, ਅਤੇ ਬਜ਼ੁਰਗ ਮਾਈਆਂ ਕੋਈ ਨਾ ਕੋਈ ਗੁੜਤੀ ਦੇ ਦਿੰਦੀਆਂ ਨੇ, ਜਾਂ ਕੋਈ ਅਜਵੈਣ ਜਾਂ ਇੱਦਾਂ ਦੀਆਂ ਚੀਜ਼ਾਂ ਨੂੰ ਪੰਜਾਬੀ 'ਚ ਆਪਾਂ ਔੜ ਪੌੜ ਕਹਿੰਦੇ ਹਾਂ, ਔੜ ਪੌੜ ਕਰਦੀਆਂ ਨੇ ਕੋਈ ਨਾ ਕੋਈ, ਅਤੇ ਉਹ ਬੱਚਾ ਠੀਕ ਹੋ ਜਾਂਦਾ। ਕਈ ਵਾਰੀ ਬੱਚਿਆਂ ਨੂੰ ਕੌਡੀ ਪੈ ਜਾਂਦੀ ਹੈ, ਉਹ ਕੌਡੀ ਚੁੱਕਦੇ ਹੋ ਤਾਂ ਕਈ ਵਾਰੀ ਤਾਲੂਆ ਗਿਰ ਜਾਂਦਾ, ਉਹ ਤਾਲੂਆ ਚੱਕ ਉਹਨੂੰ ਕਾਂ ਕਹਿੰਦੇ ਉੱਪਰ, ਉਹਨੂੰ ਚੱਕ ਦਿੰਦੀਆਂ ਨੇ ਅਤੇ ਉਹ ਠੀਕ ਹੋ ਜਾਂਦਾ। ਇਸ ਤਰ੍ਹਾਂ ਦੀਆਂ ਗੱਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਮਾਤਾ ਗੰਗਾ ਜੀ ਬਜ਼ੁਰਗ ਮਾਈਆਂ ਨੂੰ ਪੁੱਛ ਰਹੀ ਹੈ ਕਿ ਦੋ ਦਿਨ ਹੋ ਗਏ ਨੇ ਮੇਰੇ ਲਾਲ ਨੇ ਦੁੱਧ ਨਹੀਂ ਪੀਤਾ। ਹਾਂਜੀ,
ਜਿਤਕ ਬ੍ਰਿਧ ਉਪਚਾਰਨ ਭਾਖਤ,
ਜਿੰਨੀਆਂ ਸਿਆਣਿਆਂ ਨੇ ਉਪਚਾਰ ਦੱਸੇ ਨੇ ਮੈਂ ਉਹ ਵੀ ਕਰ ਬੈਠੀ ਹਾਂ, ਮੈਨੂੰ ਮੈਂ ਸਾਰਾ ਕੁਝ ਦਵਾਈਆਂ ਜਿਵੇਂ ਗੁੜਤੀ ਗੜਤੀ ਦਿੱਤੀ ਹੈ ਸਾਰੀ। ਹਾਂਜੀ,
ਗੁਰਤੀ ਆਦਿ ਦੇਹ ਸੁਖ ਕੰਦ,
ਹਾਂ, ਜੋ ਬਜ਼ੁਰਗਾਂ ਨੇ ਮਾਈਆਂ ਨੇ ਦੱਸਿਆ ਮੈਂ ਕਰ ਬੈਠੀ ਹਾਂ। ਕਹਿੰਦੀ ਮਾਤਾ ਗੰਗਾ ਕਹਿੰਦੀ ਇਹਨੂੰ ਗੁੜਤੀ ਵੀ ਦਿੱਤੀ ਹੈ, ਇਹਨੂੰ ਅਸੀਂ ਜੋ ਵੀ ਕਰ ਸਕਦੇ ਸੀ। ਮਾਂ ਨੂੰ ਬੜਾ ਸੰਜਮ ਰੱਖਣਾ ਪੈਂਦਾ ਨਾ, ਵੀ ਠੰਡੀ ਚੀਜ਼ ਨਹੀਂ ਖਾਣੀ, ਬੱਚੇ ਨੂੰ ਠੰਡ ਹੋ ਜਾਏਗੀ, ਦੁੱਧ ਪੀ, ਗਰਮ ਚੀਜ਼ ਵੀ ਨਹੀਂ ਖਾਣੀ, ਬੱਚੇ ਦੇ ਮੂੰਹ 'ਚ ਛਾਲੇ ਪੈ ਜਾਣਗੇ। ਇਹ ਚੀਜ਼ਾਂ ਮਾਵਾਂ ਬੜਾ ਖਿਆਲ ਰੱਖਦੀਆਂ ਸੀ, ਅਤੇ ਉਹ ਮਾਤਾ ਕਹਿੰਦੀ ਮੈਂ ਸਾਰਾ ਕੁਝ ਕੀਤਾ, ਫਿਰ ਵੀ ਇਹਨੂੰ ਪਤਾ ਨਹੀਂ ਕੀ ਗੱਲ ਹੈ, ਇਹ ਦੁੱਧ ਸੁੱਟਦਾ ਹੈ ਪੀਂਦਾ ਨਹੀਂ। ਹਾਂਜੀ,
ਕਹਤ ਪਾਏ ਕਰ ਦੁਸਟਾ ਬੋਲੀ,
ਸਾਧ ਸੰਗਤ ਜੀ ਉਹ ਦਾਈ ਵਿੱਚ ਖੜੀ ਹੈ, ਦੁਸ਼ਟਾ ਪਾਪਣ ਦੋਵਾਂ ਥਣਾਂ ਨੂੰ ਜ਼ਹਿਰ ਲਾ ਕੇ ਆਈ ਹੈ, ਅਤੇ ਉਸੇ ਵੇਲੇ ਉਹਨੂੰ ਮੌਕਾ ਮਿਲ ਗਿਆ ਆਉਂਦੀ ਸਾਰੀ, ਅਤੇ ਉਹ ਦੁਸ਼ਟਾ ਬੋਲੀ ਕਹਿਣ ਲੱਗੀ, ਜਿਵੇਂ ਭਗਵਾਨ ਕ੍ਰਿਸ਼ਨ ਜੀ ਨੂੰ ਮਾਰਨ ਲਈ ਪੂਤਨਾ ਆਈ ਸੀ ਨਾ, ਕੰਸ ਨੇ ਭੇਜੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਵਾਰ ਪੂਤਨਾ ਦਾ ਜ਼ਿਕਰ ਆਉਂਦਾ। ਭਾਈ ਗੁਰਦਾਸ ਜੀ ਨੇ ਲਿਖਿਆ, ਆਈ ਪਾਪਣ ਪੂਤਨਾ ਦੁਈ ਥਣੀ ਵਿਉ ਲਾਏ ਵਹੇਲੀ। ਭਾਈ ਗੁਰਦਾਸ ਦੀਆਂ ਵਾਰਾਂ ਬੜੇ ਸੁੰਦਰ ਪੰਜਾਬੀ ਦੇ ਬੋਲ ਨੇ, ਆਈ ਪਾਪਣ ਪੂਤਨਾ ਦੋਏ ਥਣੀ ਵਿਉ ਲਾਏ, ਦੋਵਾਂ ਥਣਾਂ ਨੂੰ ਵਿਉ ਲਾ ਕੇ ਜ਼ਹਿਰ ਲਾ ਕੇ ਵਹੇਲੀ ਜ਼ਰੀਲੀ ਨਾਗਣ। ਅਤੇ ਭਗਵਾਨ ਕ੍ਰਿਸ਼ਨ ਜੀ ਨੂੰ ਮਾਰਨ ਲਈ ਉਹਨੇ ਇਹ ਸਾਜਿਸ਼ ਕੀਤੀ ਸੀ, ਇਹ ਦੁਆਪਰ ਯੁੱਗ ਦੀ ਗੱਲ। ਅੱਜ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਲਈ ਦਾਈ ਉਸੇ ਤਰ੍ਹਾਂ ਹੀ ਉਹੀ ਗੱਲ ਬਣਾ ਕੇ ਸੇਮ ਆ ਗਈ ਹੈ। ਹਾਂਜੀ,
ਮੋਹੇ ਵਿਖੇ ਗੁਣ ਦਇਓ ਪ੍ਰਭੂ ਨੇ,
ਕਹਿਣ ਲੱਗੀ ਮਾਤਾ ਜੀ कोई चिंता ना करो, कोई फिक्र ना करो, कोई गल नहीं। जे साहब ज्यादा दुध नहीं पींदा, मैनू परमात्मा ने गुण दिता है। हाँ जी,
बहु बालक ते मैं पतिया है।
मैं बहुत बारी पत्या चुकी हाँ, मैं तजर्बा किया होया, मैं दाई हाँ ना, ते मेरा रोज का ही काम है। हाँ जी,
पान करहे जो अस्तन मेरे।
जेड़ा बच्चा मेरा दुध पी लवे, वो बच्चा कदी मुड़ के दुध तो मूँह नहीं मोड़दा। जेड़ा बच्चा मेरा दुध पी लवे, वो बच्चा मुड़ के दुध नहीं सिटदा। ये मेरा तजर्बा है कहिंदी। हाँ जी,
जिस सिस के दुख निकट ना आए।
उस बच्चे दे नेड़े कोई बीमारी भी नहीं आउंदी, वो तंदुरुस्त रहिंदा, ओनू फिर कोई तकलीफ नहीं होंदी। हाँ जी, ओदी जड़ी अरुचि हुंदी है, भाव दुध ना पीण दी जड़ी बिरती है, वह नहीं रहिंदी, बल्कि वह दुध नू बार बार पींदा है। जेड़ा बच्चा मेरा थन चुंग लवे, ਉਹ ਤੇ ਮਾਂ ਨੂੰ ਬਾਰ ਬਾਰ ਕਹਿੰਦਾ ਵੀ ਮੈਨੂੰ ਦੁੱਧ ਦੇਈ ਜਾ। ਹਾਂਜੀ,
ਔਰ ਬਲਾ ਸੋ ਅਧਿਕ ਬਿਰਧਾਏ,
ਔਰ ਉਹਦੀ ਉਮਰ ਵੀ ਬੜੀ ਲੰਮੀ ਹੁੰਦੀ ਹੈ, ਵੱਡੀ ਉਮਰਾਂ ਵਾਲਾ ਹੁੰਦਾ ਜਿਹੜਾ ਮੇਰਾ ਦੁੱਧ ਪੀ ਲਵੇ। ਹਾਂਜੀ,
ਰਹਿ ਨਿਰੋਵਾ ਸੁਖ ਸੋ ਬੈ ਮਹਿ,
ਉਹ ਨਰੋਵਾ ਰਹਿੰਦਾ, ਤੰਦਰੁਸਤ ਰਹਿੰਦਾ, ਉਹਦੀ ਉਮਰ ਸਾਰੀ, ਕੋਈ ਬਿਮਾਰੀ ਉਹਦੇ ਸਾਰੀ ਉਮਰ ਨੇੜੇ ਨਹੀਂ ਆਉਂਦੀ। ਇੱਦਾਂ ਦੀਆਂ ਗੱਲਾਂ ਦਾਈ ਨੇ ਮਾਤਾ ਗੰਗਾ ਜੀ ਨੂੰ ਕਹੀਆਂ। ਹਾਂਜੀ,
ਮਹਿ ਔਸਧ ਕੀ ਚਾਹੇ ਰਹਾਏ,
ਉਹਨੂੰ ਫਿਰ ਦਵਾਈ ਦੀ ਲੋੜ ਹੀ ਨਹੀਂ ਪੈਂਦੀ। ਕਪਟਣੀ ਕਪਟ ਨਾਲ ਪਤਾ ਨਹੀਂ ਕੀ ਕਹਿਣਾ ਚਾਹੁੰਦੀ ਹੈ, ਆਪਣੇ ਵੱਲੋਂ ਸ਼ਾਇਦ ਇਹ ਹੀ ਕਹਿ ਰਹੀ ਹੈ ਕਿ ਜੇ ਤੇਰਾ ਪੁੱਤਰ ਮਾਂ ਮੇਰਾ ਦੁੱਧ ਪੀ ਲੇਗਾ ਤਾਂ ਮੁੜ ਕੇ ਦਵਾਈਆਂ ਜੋਗਾ ਰਹੇਗਾ ਨਹੀਂ, ਭਾਵ ਖਤਮ ਹੋ ਜਾਏਗਾ, ਸ਼ਾਇਦ ਇਹ ਕਹਿ ਰਹੀ ਹੈ। ਪਰ ਉੱਤੋਂ ਤਾਂ ਬੜੇ ਮਿੱਠੇ ਬੋਲ ਬੋਲਦੀ ਹੈ ਕਿ ਤੇਰਾ ਪੁੱਤਰ ਕਦੀ ਬਿਮਾਰ ਨਹੀਂ ਹੋਵੇਗਾ। ਹਾਂਜੀ,
ਰਾਮਦਾਸਪੁਰ ਬਾਸਕੀਨ
ਮੈਂ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਤੋਂ ਆਈ ਹਾਂ ਮਾਤਾ ਜੀ, ਮੈਂ ਅੰਮ੍ਰਿਤਸਰ ਤੋਂ ਆਈ ਹਾਂ। ਹਾਂਜੀ,
ਜਬਕਿ ਤੁਮ ਆਏ ਇਸ ਥਾਂ,
ਜਦੋਂ ਦੇ ਮਾਤਾ ਜੀ ਤੁਸੀਂ ਇੱਥੇ ਆਏ ਹੋ ਮੈਂ ਉੱਥੇ ਰਹਿੰਦੀ ਹਾਂ। ਹਾਂਜੀ,
ਮਮ ਗੁਣ ਸੁਣ ਕੇ ਪ੍ਰਿਥੀਏ ਆਨੀ,
ਮੈਂ ਕਿਤੋਂ ਬਾਹਰੋਂ ਆਈ ਹਾਂ, ਤੁਸੀਂ ਉਦੋਂ ਉੱਥੋਂ ਆ ਚੁੱਕੇ ਸੀ ਜਦੋਂ ਮੈਂ ਅੰਮ੍ਰਿਤਸਰ 'ਚ ਆਈ ਹਾਂ। ਬਾਬਾ ਪ੍ਰਿਥੀ ਚੰਦ ਨੇ ਮੇਰੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਨਗਰ 'ਚ ਲਿਆਂਦਾ ਵੀ ਚੰਗੀ ਦਾਈ ਹੈ। ਹਾਂਜੀ,
ਸੁਤਵੰਤੀ ਤੇ ਸਭ ਢਿੱਗ ਆਏ,
ਜਿੰਨੀਆਂ ਪੁੱਤਰਵਾਨ ਇਸਤਰੀਆਂ ਮੇਰੇ ਕੋਲ ਆਉਂਦੀਆਂ ਨੇ ਮੈਂ ਸੇਵਾ ਕਰਦੀ ਹਾਂ, ਮੇਰੇ ਹੱਥੋਂ ਸੈਂਕੜੇ ਬੱਚਿਆਂ ਦਾ ਜਨਮ ਹੋਇਆ ਮਾਤਾ ਜੀ, ਮੈਂ ਦਾਈ ਹਾਂ। ਹਾਂਜੀ,
ਇੱਕ ਦੋ ਦਿਨ ਅਸਤਿਨ ਦੇ ਮੇਰੋ,
ਇੱਕ ਦੋ ਦਿਨ ਮਾਤਾ ਜੀ ਮੈਨੂੰ ਦੁੱਧ ਚੰਘਾ ਲੈਣ ਦਿਓ ਬੱਚੇ ਨੂੰ ਜਰਾ। ਹਾਂਜੀ, ਜਿਹੜੇ ਬੱਚੇ ਅੱਗੇ ਵੀ ਮੇਰੇ ਕੋਲ ਆਉਂਦੇ ਰਹੇ ਨੇ ਉਹਨਾਂ ਦੇ ਬੱਚੇ, ਮੈਂ ਇੱਕ ਦੋ ਦਿਨ ਦੁੱਧ ਪਿਆਨੀ ਆ ਤੇ ਮੁੜ ਕੇ ਠੀਕ ਹੋ ਕੇ ਜਾਂਦੇ ਨੇ, ਫਿਰ ਮੁੜ ਕੇ ਬਿਮਾਰ ਨਹੀਂ ਹੁੰਦੇ। ਹਾਂਜੀ,
ਭਗਵਾਨ ਕੀ ਮੈਂ ਚਲ ਜਾਵਾਂ,
ਨਾਲੇ ਮਾਤਾ ਜੀ ਜਿਹੜੇ ਘਰ ਮੈਂ ਜਾਂਦੀ ਹਾਂ ਉਹ ਘਰ ਨੂੰ ਬੜੇ ਭਾਗ ਲੱਗਦੇ ਨੇ, ਮੈਂ ਜਾਨੀ ਉਸ ਘਰ ਆ ਜਿਹੜੇ ਘਰ ਦੇ ਭਾਗ ਚੰਗੇ ਹੁੰਦੇ ਨੇ, ਆਪਣੀ ਤਾਰੀਫ ਬੜੀ ਕਰ ਰਹੀ ਹੈ। ਹਾਂਜੀ,
ਨਿਰਭਾਗਨ ਕੇ ਕੋ ਚਲ ਜਾਏ,
ਹਾਂ ਮਾੜੇ ਭਾਗਾਂ ਵਾਲੇ ਦੇ ਘਰ ਅਸੀਂ ਕੀ ਲੈਣ ਜਾਣਾ। ਮਾਤਾ ਜੀ ਅਸੀਂ ਤੁਹਾਡੇ ਵਰਗਿਆਂ ਦੇ ਘਰ ਆਉਂਦੇ ਹਾਂ। ਦਾਈ ਨੂੰ ਗੱਲਾਂ ਬੜੀਆਂ ਆਉਂਦੀਆਂ। ਸਾਧ ਸੰਗਤ ਜੀ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਨਾ, ਕਪਟੀ ਲੋਕ, ਪਾਪੀ ਲੋਕ, ਉਹ ਤਾਂ ਖੰਭਾਂ ਦੀਆਂ ਡਾਰਾਂ ਬਣਾ ਦਿੰਦੇ ਆ, ਝੂਠ ਨੂੰ ਸੱਚਾ ਕਰਕੇ ਵਿਖਾ ਦਿੰਦੇ ਆ। ਸੋ ਉਹਨੇ ਆਪਣੇ ਗੁਣ ਆਪ ਹੀ ਗਾਣੇ ਸ਼ੁਰੂ ਕਰ ਦਿੱਤੇ ਮਾਤਾ ਜੀ ਦੇ ਸਾਹਮਣੇ। ਹਾਂਜੀ,
ਅਧਿਕ ਚਾਹੇ ਕਰ ਤੁਮਰੇ ਆਈ,
ਮਾਤਾ ਜੀ ਮੈਂ ਬੜੇ ਚਾਹ ਨਾਲ ਤੁਹਾਡੇ ਘਰ ਆਈ ਹਾਂ। ਹਾਂਜੀ,
ਪੁਰੀ ਤੁਹਾਰੀ ਬਸੀ ਜੋ ਆਨ,
ਤੁਹਾਡੀ ਨਗਰੀ 'ਚ ਆਈ ਹਾਂ ਨਾ, ਸ੍ਰੀ ਅੰਮ੍ਰਿਤਸਰ 'ਚ ਵਸੀ ਆ ਕੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ 'ਚ ਰਹਿੰਦੀ ਹਾਂ ਮੈਂ। ਹਾਂਜੀ,
ਪਰਮੇਸ਼ੁਰ ਤੇ ਮੈਂ ਨਿਤ ਜਾਚਾ,
ਮੈਂ ਤਾਂ ਪਰਮਾਤਮਾ ਕੋਲੋਂ ਇਹੀ ਮੰਗਦੀ ਹਾਂ। ਹਾਂਜੀ,
ਸੁਤਵੰਤੀ ਹੋਏ ਤ੍ਰਿਆ ਮਹਾਨ,
ਕਿ ਜਿੰਨੀਆਂ ਬੀਬੀਆਂ ਭੈਣਾਂ ਦੇ ਬੱਚੇ ਲੰਮੀਆਂ ਉਮਰਾਂ ਜਿਉਂਦੇ ਰਹਿਣ, ਹਰ ਇਸਤਰੀ ਦਾ ਪੁੱਤਰ ਲੰਮੀ ਉਮਰ ਵਾਲਾ ਹੋਵੇ, ਹਰ ਮਾਂ ਦਾ ਪੁੱਤਰ ਅਰੋਗ ਰਵੇ, ਹਰ ਮਾਂ ਦਾ ਪੁੱਤਰ ਸੁਖੀ ਰਵੇ, ਬਸ ਮੇਰੀ ਇਹੀ ਅਰਦਾਸ ਹੈ। ਹਾਂਜੀ,
ਇਸ ਵਿਦ ਕਰ ਗੁਜਰਾਨ ਕਰਾਓ ਸਦ,
ਬਸ ਮਾਤਾ ਜੀ ਤੁਹਾਡੇ ਵਰਗਿਆਂ ਤੋਂ ਕੁਝ ਦਾਨ ਲੈ ਕੇ ਤੇ ਮੈਂ ਗੁਜ਼ਾਰਾ ਕਰਦੀ ਹਾਂ। ਹਾਂਜੀ,
ਗਰਭ ਸਹਿਤ ਪਾਵੋ ਸਨਮਾਨ,
ਤੇ ਨਾਲੇ ਮੈਂ ਮਾਤਾ ਜੀ ਇਹੋ ਜਿਹਾ ਮੈਨੂੰ ਰੱਬ ਨੇ ਗੁਣ ਦਿੱਤਾ, ਬੱਚੇ ਜਿਹਨੂੰ ਮੈਂ ਦੁੱਧ ਪਿਆ ਦਿਆਂ ਉਹ ਬੱਚਾ ਰਾਜੀ ਰਹਿੰਦਾ, ਤੇ ਜਿਹਦੇ ਮੈਂ ਇਹ ਕਿਰਪਾ ਕਰ ਦਿੰਦੀ ਹਾਂ ਉਹ ਸਾਰੀ ਉਮਰ ਮੈਨੂੰ ਫਿਰ ਅਸੀਸਾਂ ਦਿੰਦਾ, ਨਾਲੇ ਮਾਣ ਦਿੰਦਾ, ਨਾਲੇ ਪੈਸੇ ਦਿੰਦੇ। ਹਾਂਜੀ,
ਜੀਵਨ ਜੋਗ ਪੁੱਤਰ ਇਹ ਤੇਰੋ,
ਇਹ ਮਾਤਾ ਗੰਗਾ ਤੇਰਾ ਇਹ ਜਿਉਣ ਜੋਗਾ ਲਾਲ ਸਦਾ ਹੀ ਜਿਉਂਦਾ ਰਵੇ। ਹਾਂਜੀ, ਲਿਆਓ ਜਰਾ ਮੇਰੀ ਗੋਦੀ 'ਚ ਦਿਓ ਇਹਨੂੰ ਤੇ ਮੈਂ ਇਹਨੂੰ ਦੁੱਧ ਪਿਆ ਦਿਆਂ। ਹਾਂਜੀ,
ਜਿਸ ਤੇ ਸੁਣ ਸਭ ਤ੍ਰੇਯਨ ਸਰਾਹੀ।
ਉਹ ਜਿਹੜੀ ਗੱਲ ਇਹੋ ਜਿਹੇ ਢੰਗ ਨਾਲ ਕੀਤੀ ਨਾ ਉਸ ਬੀਬੀ ਨੇ, ਕਪਟਣ ਨੇ, ਉਹ ਜਿੰਨੀਆਂ ਵਿਚਾਰੀਆਂ ਮਾਈਆਂ ਉੱਥੇ ਖੜੀਆਂ ਭੋਲੀਆਂ ਬਣ ਗਈਆਂ, ਉਹ ਸਾਰੀਆਂ ਕਹਿਣ ਲੱਗੀਆਂ, ਹੈ ਇਹ ਤਾਂ ਬੜੀ ਚੰਗੀ ਗੱਲ ਹੈ, ਇਹ ਤਾਂ ਬਹੁਤ ਵਧੀਆ ਗੱਲ ਹੈ। ਕਿਉਂਕਿ ਇੱਦਾਂ ਦੀਆਂ ਗੱਲਾਂ ਪਹਿਲਾਂ ਸਮਾਜ ਵਿੱਚ ਪ੍ਰਚਲਿਤ ਵੀ ਰਹਿੰਦੀਆਂ ਨੇ, ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਪਿੱਛੋਂ ਚਲੀਆਂ ਹੀ ਆਉਂਦੀਆਂ। ਅਖੇ ਜੀ, ਫਲਾਣੀ ਦੀ ਗੋਦ ਵਿੱਚ ਦੁੱਧ ਦੇ ਦਿਓ ਅਤੇ ਉਹ ਬੱਚਾ ਠੀਕ ਹੋ ਜਾਂਦਾ। ਇਹ ਕਈ ਚੰਗੇ ਮਾੜੇ ਬੜੀਆਂ ਦੁਨੀਆਂ ਦੇ ਵਿੱਚ ਰਵਾਇਤਾਂ ਚੱਲੀਆਂ ਨੇ, ਅਤੇ ਮਾਈਆਂ ਨੇ ਸੁਣੀਆਂ ਵੀ ਹੋਈਆਂ ਸੀ। ਮਾਈਆਂ ਕਹਿੰਦੀਆਂ, ਹਾਂ ਮਾਤਾ ਜੀ, ਸੁਣਿਆ ਵੀ ਇੱਦਾਂ ਹੁੰਦਾ, ਕਈਆਂ ਦਾ ਦੁੱਧ ਬੜਾ ਚੰਗਾ ਹੁੰਦਾ, ਅਤੇ ਤੁਸੀਂ ਸਾਹਿਬਜ਼ਾਦੇ ਨੂੰ ਫੜਾ ਦਿਓ ਜਰਾ। ਹਾਂਜੀ,
ਬਸਨ ਵਿਭੂਖਣ ਸੁੰਦਰ ਹੇਰ,
ਨਾਲੇ ਉਹਨੇ ਕੱਪੜੇ ਬੜੇ ਸੋਹਣੇ ਪਾਏ ਸੀ, ਗਹਿਣੇ। ਅਤੇ ਆਮ ਤੌਰ 'ਤੇ ਸਾਧ ਸੰਗਤ ਜੀ, ਮਾਫ਼ ਕਰਨਾ, ਅਸੀਂ ਬੰਦੇ ਦੀ ਜਿਹੜੀ ਹੈ ਨਾ ਪਰਸਨੈਲਿਟੀ ਬਾਹਰਲੀ ਦੇਖਦੇ ਹਾਂ, ਕੱਪੜੇ ਚੰਗੇ ਪਾਏ ਹੋਣ, ਗਹਿਣੇ ਗੁਣੇ ਪਾਏ ਹੋਣ, ਟੌਰ ਸ਼ੌਰ ਕੱਢੀ, ਕਹਿੰਦੇ ਬੜਾ ਚੰਗਾ ਬੰਦਾ ਹੋਵੇਗਾ। ਬੰਦਾ ਭਾਵੇਂ ਕਿੱਡਾ ਕਪਟੀ ਪਾਪੀ ਹੋਵੇ, ਅਸੀਂ ਬਾਹਰਲੀ ਚੀਜ਼ ਤੋਂ ਪਛਾਣ ਲੈਂਦੇ ਹਾਂ। ਬੰਦਾ ਕਿੱਡਾ ਚੰਗਾ ਹੋਵੇ, ਸੰਤ ਮਹਾਤਮਾ ਬ੍ਰਹਮ ਗਿਆਨੀ ਹੋਵੇ, ਅਸੀਂ ਕਹਿੰਦੇ ਹਾਂ ਇਹਦੇ ਵਿਚਾਰੇ ਦੇ ਕੱਪੜੇ ਬੜੇ ਭੈੜੇ ਰਹੇ, ਪਏ ਕੀ ਹੈ ਰਿਹਾ, ਐਵੇਂ ਹੀ ਆ। ਸਾਧ ਸੰਗਤ ਜੀ, ਕੱਪੜਿਆਂ ਤੋਂ ਬੰਦੇ ਨਾਲ ਪਰਖਿਆ ਕਰੋ, ਕੱਪੜੇ ਮਾੜੇ ਬੰਦੇ ਦੇ ਚੰਗੇ ਹੋ ਸਕਦੇ ਆ ਅਤੇ ਚੰਗੇ ਬੰਦੇ ਦੇ ਮਾੜੇ ਵੀ ਹੋ ਸਕਦੇ ਆ। ਲੀਰਾਂ ਵਿੱਚ ਵੀ ਲਾਲ ਹੁੰਦੇ ਆ ਕਈ ਵਾਰੀ, ਉਹ ਦਾਈਆਂ ਉਦਾਈ ਦੀਆਂ ਗੱਲਾਂ ਸੁਣ ਕੇ, ਉਹਦੇ ਕੱਪੜੇ ਵੇਖ ਕੇ, ਉਹਦੇ ਗਹਿਣੇ ਗੱਟੇ ਵੇਖ ਕੇ, ਉਹ ਮਾਈਆਂ ਚੱਕਰ 'ਚ ਪੈ ਗਈਆਂ ਵੀ ਕੋਈ ਚੰਗੀ ਲੱਗਦੀ ਹੈ, ਕਿਉਂਕਿ ਇਹਦੇ ਪੁਜੀਸ਼ਨ ਦੱਸ ਰਹੀ ਹੈ ਨਾ, ਵੀ ਗਹਿਣੇ ਪਾਏ ਨੇ, ਗਲ 'ਚ ਹਾਰ ਸੋਨੇ ਦਾ ਪਾਇਆ, ਹੱਥਾਂ 'ਚ ਛਾਪਾਂ ਪਾਈਆਂ ਨੇ, ਘੜੇ ਪਾਏ ਨੇ, ਕੰਨਾਂ 'ਚ ਕਾਂਟੇ ਪਾਏ ਨੇ, ਨੱਕ 'ਚ ਵੱਡਾ ਸਾਰਾ ਕੋਕਾ ਪਾਇਆ, ਕੋਈ ਅਮੀਰ ਹੀ ਲੱਗਦੀ ਹੈ। ਗਰੀਬ ਚੋਰ ਚੱਕੀ ਤਾਂ ਹੈ ਨਹੀਂ, ਇਹ ਕੋਈ ਇਹ ਨਹੀਂ ਪਤਾ ਵੀ ਇਹ ਤਾਂ ਬੜੀ ਵੱਡੀ ਚੋਰ ਚੱਕੀ ਹੈ। ਸੋ ਸਾਰੀਆਂ ਨੇ ਉਹਦੇ ਉਹਦੀ ਪੁਜੀਸ਼ਨ ਵੇਖ ਕੇ, ਉਹਦੇ ਕੱਪੜੇ ਅਤੇ ਗਹਿਣੇ ਵੇਖ ਕੇ ਵੀ ਇਤਬਾਰ ਕਰ ਲਿਆ। ਹਾਂਜੀ, ਮਾਤਾ ਜੀ, ਇਹ ਬਿਨਾਂ ਦਵਾਈ ਦੇ ਬੱਚੇ ਨੂੰ ਠੀਕ ਕਰ ਦੇਗੀ, ਇਹ ਤਾਂ ਬੜੀ ਵਧੀਆ ਗੱਲ ਹੈ, ਬੜੀ ਚੰਗੀ ਗੱਲ ਹੈ, ਇਹਨੂੰ ਦੇ ਦਿਓ ਬੱਚਾ। ਹਾਂਜੀ, ਇਹ ਮਾਤਾ ਜੀ ਇਹ 'ਚ ਗੁਣ ਬੜਾ ਚੰਗਾ। ਅਤੇ ਸਾਧ ਸੰਗਤ ਜੀ, ਆਖੋ ਸ੍ਰੀ ਵਾਹਿਗੁਰੂ, ਇਹ ਮਾਈਆਂ ਦਾ ਵੀ ਕੋਈ ਕਸੂਰ ਨਹੀਂ, ਉਹ ਮਾਈਆਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਹੀ ਪ੍ਰੇਰ ਰਹੇ ਆ। ਆਖੋ ਵਾਹਿਗੁਰੂ, ਗੁਰੂ ਸਾਹਿਬ ਦੀ ਕਲਾ ਵਰਤਣੀ ਹੈ ਨਾ, ਜੋ ਕੁਝ ਕਰਨਾ ਉਹ ਕਰਾ ਦੇਣਾ, ਕਰਨਾ ਆਪ, ਕਰਾਵਣ ਆਪੇ, ਕਰਨਾ ਆਪ ਹੈ ਅਤੇ ਕਰਾਉਣਾ ਵੀ ਆਪ ਹੈ। ਸੱਚੇ ਪਾਤਸ਼ਾਹ ਨੇ ਉਹ ਮਾਈਆਂ ਦਾ ਮਨ ਇੱਦਾਂ ਦਾ ਪ੍ਰੇਰਤਾ ਵੀ ਤੁਸੀਂ ਇੱਦਾਂ ਕਹੋ ਮੇਰੀ ਮਾਂ ਨੂੰ, ਅਤੇ ਮਾਈਆਂ ਨੇ ਵੀ ਉਹੀ ਗੱਲ ਕਹਿ ਤੀ ਜੋ ਉਹ ਦਾਈ ਚਾਹੁੰਦੀ ਸੀ। ਹਾਂਜੀ,
ਮਰਜੀ ਸਭ ਨਾਰਿਨ ਕੀ ਲੱਖ ਕਰ,
ਸਾਰੀਆਂ ਬਜ਼ੁਰਗਾਂ ਦੀ, ਮਾਈਆਂ ਦੀ, ਬੀਬੀਆਂ ਦੀ ਮਰਜ਼ੀ ਜਾਣ ਕੇ ਮਾਤਾ ਗੰਗਾ ਜੀ ਨੇ,
ਮਾਤ ਗੰਗਾ ਬਿਸਮਾਏ ਕਨੇਰ,
ਬੜੀ ਹੈਰਾਨੀ ਜੀ ਦੇ ਨਾਲ,
ਦਿਓ ਪੁੱਤਰ ਇਸ ਗੋਦ ਪ੍ਰਮੋਦਤ,
ਚਾਹੁੰਦੀ ਤਾਂ ਨਹੀਂ ਸੀ ਮਾਂ ਆਪਣਾ ਲਾਲ ਦੂਜੇ ਨੂੰ ਫੜਾਉਣਾ, ਪਰ ਇਹੋ ਜਿਹਾ ਮਾਹੌਲ ਬਣਾ ਤਾ ਗੁਰੂ ਨੇ, ਕਲਾ ਵਰਤਾ ਤੀ ਆਪਣੀ ਸੱਚੇ ਪਾਤਸ਼ਾਹ ਨੇ, ਕਿਉਂਕਿ ਮਹਾਰਾਜ ਜਿਹੜਾ ਨਾ ਦਿਸਦਾ ਨਹੀਂ, ਅੰਦਰ ਬਹਿ ਕੇ ਪ੍ਰੇਰਣਾ ਕਰਦਾ, ਜੋ ਕਰਾਉਣਾ ਹੁੰਦਾ ਉਹ ਕਰਾ ਹੀ ਦਿੰਦਾ। ਅਤੇ ਆਹ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਲੀਲਾ ਰਚਾਈ ਹੈ ਕਿ ਮਾਤਾ ਦੀ ਗੋਦ ਵਿੱਚੋਂ ਦਾਈ ਦੀ ਗੋਦ ਵਿੱਚ ਚਲੇ ਗਏ ਹਨ। ਹਾਂਜੀ, ਅਤੇ ਸਾਧ ਸੰਗਤ ਜੀ, ਉਹ ਮਹਾਰਾਜ ਜਿਹੜੇ ਦੁਸ਼ਟਾਂ ਦਾ ਨਾਸ ਕਰਨ ਲਈ ਇੱਦਾਂ ਆਏ ਨੇ, ਜਿਵੇਂ ਦੁਸ਼ਟ ਜੀਵ ਦੁਸ਼ਟ ਜੀਵਾਂ ਨੂੰ ਸੋਧਣ ਲਈ ਸਮ ਸ਼ੇਰ ਬੱਬਰ ਸ਼ੇਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੁਸ਼ਟਾਂ ਨੂੰ ਮਾਰਨ ਲਈ ਬੱਬਰ ਸ਼ੇਰ ਹਨ, ਪਹਿਲਾ ਦੁਸ਼ਟ ਇਹ ਦਾਈ ਆ ਗਈ ਹੈ। ਹਾਂਜੀ,
ਸ੍ਰੀ ਗੁਰੂ ਹਰਗੋਬਿੰਦ ਚਿਤ ਜਾਨੀ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾਣ ਲਿਆ ਵੀ ਸਾਡਾ ਪਹਿਲਾ ਸ਼ਿਕਾਰ ਆ ਗਿਆ। ਹਾਂਜੀ, ਹਾਂ, ਕਰੂਰ ਕਰਮਾ ਜਿਹੜੀ ਉੱਥੋਂ ਆ ਰਹੀ ਹੈ ਨਾ, ਉੱਥੋਂ ਜਾਣ ਲਿਆ ਸੀ, ਅੰਮ੍ਰਿਤਸਰੋਂ ਤੁਰੀ ਸੀ, ਉਸ ਤੋਂ ਪਹਿਲਾਂ ਉਹਨੇ ਪਲੈਨਿੰਗ ਬਣਾਈ ਸੀ, ਅਤੇ ਇੱਧਰ ਗੁਰੂ ਸਾਹਿਬ ਨੇ ਦੁੱਧ ਛੱਡ ਦਿੱਤਾ ਸੀ, ਉਹ ਸਾਰੀ ਖੇਡ ਆਪ ਰਚੀ ਸੀ। ਹਾਂਜੀ,
ਦਿਨ ਚਾਰ ਕਿਤੇ ਅਨਮਨ ਹੋਏ,
ਇਸ ਕਰਕੇ ਦੋ ਚਾਰ ਦਿਨ ਤੋਂ ਜਾਣ ਬੁੱਝ ਕੇ ਪਹਿਲਾਂ ਹੀ ਦੁੱਧ ਘੱਟ ਪੀਂਦੇ ਸੀਗੇ, ਦੁੱਧ ਸੁੱਟ ਦਿੰਦੇ ਸੀਗੇ, ਮਾਂ ਦੁੱਧ ਕਿਹੜਾ ਪਿਆਉਂਦੀ ਸੀ ਅਤੇ ਨਾ ਕਰ ਦਿੰਦੇ ਸੀ। ਹਾਂਜੀ,
ਇਸ 'ਤੇ ਮਾਤ ਚਿੰਤ ਲੇ ਧਾਰ,
ਇਸ ਕਰਕੇ ਮਾਤਾ ਨੂੰ ਚਿੰਤਾ ਸੀ, ਸਾਰਾ ਮਾਹੌਲ ਗੁਰੂ ਸਾਹਿਬ ਨੇ ਆਪ ਹੀ ਛੇਵੇਂ ਪਾਤਸ਼ਾਹ ਨੇ ਪਹਿਲਾਂ ਹੀ ਬਣਾ ਲਿਆ ਸੀ। ਹਾਂਜੀ,
ਕਾਏ ਉਛੰਗ ਦੇਹਗੀ ਰੁਚਕਰ,
ਮਾਤਾ ਨੇ ਸਾਨੂੰ ਏਦਾਂ ਤਾਂ ਨਹੀਂ ਫੜਾਉਣਾ ਦਾਈ ਦੇ ਹੱਥ, ਜੇ ਅਸੀਂ ਦੁੱਧ ਛੱਡਾਂਗੇ ਤਾਂ ਹੀ ਬਹਾਨਾ ਬਣੇਗਾ ਉਹਨੂੰ ਮਾਰਨ ਦਾ, ਤਾਂ ਹੀ ਮਾਤਾ ਸਾਡੀ ਉਹਦੇ ਗੋਦ 'ਚ ਸਾਨੂੰ ਦੇਵੇਗੀ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਪਹਿਲਾਂ ਹੀ ਸੋਚੀ ਬੈਠੇ ਸਨ। ਹਾਂਜੀ,
ਜਾਂ ਤੇ ਪੂਰਵ ਵਿਧੀ ਸੁਧਾਰ,
ਪਹਿਲਾਂ ਹੀ ਵਿਧੀ ਬਣਾ ਬੈਠੇ ਮਹਾਰਾਜ ਜੀ। ਹਾਂਜੀ,
ਦੁਸ਼ਟਨ ਕੇ ਨਾਸਨ ਕੋ ਮਮਤਨ,
ਆਹ ਸੋਚਦੇ ਨੇ ਸਾਡਾ ਅਵਤਾਰ ਹੀ ਦੁਸ਼ਟਾਂ ਦਾ ਨਾਸ ਕਰਨ ਲਈ ਹੋਇਆ, ਅਸੀਂ ਦੁਸ਼ਟਾਂ ਨੂੰ ਸੋਧਣ ਵਾਸਤੇ ਹੀ ਆਏ ਹਾਂ। ਹਾਂਜੀ,
ਸਿਸ ਸਰੂਪ ਤੇ ਕਰੀ ਸੋਕਾਰ,
ਇਹ ਹੁਣ ਕੰਮ ਸ਼ੁਰੂ ਕਰ ਦੇਈਏ, ਦੁਸ਼ਟੀ ਮਾਰਨ, ਦੁਸ਼ਟ ਧਰਤੀ ਤੇ ਨਹੀਂ ਰਹਿਣ ਦੇਣੇ, ਇਹ ਦੁਸ਼ਟ ਲੋਕਾਂ ਨੂੰ ਦੁੱਖ ਦਿੰਦੇ ਹਨ। ਹਾਂਜੀ,
ਕਾਏ ਉਛੰਗ ਗਏ ਹੋਏ ਚੰਚਲ,
ਇਸ ਤਰ੍ਹਾਂ ਮਹਾਰਾਜ ਜਦੋਂ ਮਾਤਾ ਗੰਗਾ ਜੀ ਨੇ ਦਾਈ ਨੂੰ ਫੜਾਏ ਨਾ ਤੇ ਬੜੀ ਚੰਚਲਤਾ ਉਹਦੀ ਗੋਦ ਵਿੱਚ ਚਲੇ ਗਏ। ਹਾਂਜੀ,
ਮੁੱਖ ਕਰ ਅੰਗ ਚਲੰਤ,
ਤੇ ਛੋਟੇ ਛੋਟੇ ਮਹਾਰਾਜ ਦੇ ਚਰਨ ਏਦਾਂ ਜਿਵੇਂ ਸਾਈਕਲ ਚਲਾਈਦਾ, ਏਦਾਂ ਪਾਤਸ਼ਾਹ ਪੈਰ ਮਾਰਦੇ ਆ ਤੇ ਹੱਥ ਹਿਲਾਉਂਦੇ ਆ, ਬਾਲ ਅਵਸਥਾ, ਕਿਉਂ 40 ਕੁ ਦਿਨਾਂ ਦੇ ਸਨ ਉਦੋਂ, ਸੱਚੇ ਪਾਤਸ਼ਾਹ ਜੀ ਉਹਦੀ ਗੋਦੀ ਚਲੇ ਗਏ ਹਨ। ਹਾਂਜੀ,
ਅਛਰੋਦਨ ਕਰ ਬਹੁਰ ਟਿਕੇ ਤਹਿ,
ਕੁਝ ਰੋਏ ਹਨ, ਕੁਝ ਉੱਚੀ ਆਵਾਜ਼ 'ਚ ਰੋਏ ਹਨ, ਫਿਰ ਰੋ ਕੇ ਟਿਕ ਗਏ ਹਨ, ਯਾਨੀ ਏਦਾਂ ਦਾ ਵੀ ਰੋ ਰਿਹਾ ਸੀ, ਦਾਈ ਨੇ ਚੁੱਪ ਕਰਾਤਾ, ਮਾਤਾ ਨੂੰ ਵੀ ਇੱਦਾਂ ਲੱਗੇ, ਵੇਖਣ ਵਾਲੀ ਬੀਬੀਆਂ ਨੂੰ ਵੀ ਇੱਦਾਂ ਲੱਗੇ ਵੀ ਬਾਲਕ ਰੋ ਰਿਹਾ ਸੀ ਅਤੇ ਇਹਦੀ ਗੋਦੀ ਜਾਂਦੇ ਚੁੱਪ ਕਰ ਰਿਹਾ, ਇਹਦੇ ਹੱਥਾਂ 'ਚ ਕੋਈ ਸ਼ਕਤੀ, ਸ਼ਕਤੀ ਆਪਣੀ ਵਰਤਾ ਰਹੇ ਨੇ, ਅਤੇ ਦਾਸ ਉਸ ਦਾਸੀ ਉਸ ਦਾਈ ਨੂੰ ਅਤੇ ਸਾਰਿਆਂ ਨੂੰ ਭੁਲੇਖਾ ਪਾ ਰਹੇ ਨੇ ਸੱਚੇ ਪਾਤਸ਼ਾਹ। ਹਾਂਜੀ,
ਲੋਰੀ ਦੇ ਮਧੁਰ ਛਲਵੰਤ,
ਉਹ ਛਲੀਆ ਔਰਤ ਲੋਰੀਆਂ ਦੇਣ ਲੱਗ ਪਈ, ਇੱਦਾਂ ਲੋਰੀ ਦਿੰਦੀ ਹੈ, ਚੁੱਪ ਕਰਾਉਂਦੀ ਹੈ। ਹਾਂਜੀ, ਤੇ ਫਿਰ ਉਹਨੇ ਦੁੱਧ ਪਿਆਉਣ ਵਾਸਤੇ ਜਿਵੇਂ ਮਾਂ ਆਪਣਾ ਥਣ ਕੱਢਦੀ ਹੈ, ਉਹਨੇ ਆਪਣਾ ਥਣ ਦਿੱਤਾ ਹੈ। ਹਾਂਜੀ,
ਇੱਕ ਹੱਥ ਸੋ ਸੁਮੁਖ ਕਰੰਤ,
ਉਹਨੇ ਮਹਾਰਾਜ ਸਾਹਿਬ ਜੀ ਨੂੰ ਆਪਣੇ ਥਣ ਦੇ ਨੇੜੇ ਲਿਆਂਦਾ ਵੀ ਜਿਵੇਂ ਮਾਂ ਬੱਚੇ ਨੂੰ ਦੁੱਧ ਚੁੰਘਾਉਂਦੀ ਹੈ। ਹਾਂਜੀ,
ਦੂਸਰ ਕਰ ਪਰ ਸਿਸ ਕੋ ਸਿਰ ਧਰ,
ਤੇ ਇੱਕ ਹੱਥ ਦੇ ਉੱਤੇ ਤੇ ਸਤਿਗੁਰਾਂ ਦਾ ਸੀਸ ਰੱਖਿਆ ਹੋਇਆ ਇੱਦਾਂ, ਤੇ ਦੂਜੇ ਹੱਥ ਨਾਲ ਥਣ ਮੁੱਖ ਪਾਉਣ ਲੱਗੀ ਹੈ। ਹਾਂਜੀ, ਤੇ ਉੱਤੇ ਕੱਪੜਾ ਚੁੰਨੀ ਆਪਣੀ ਜਿਹੜੀ ਸਿਰ ਦੀ ਸੀ ਉਹ ਕਰ ਲਈ ਹੈ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਮੇਰੇ ਥਣਾਂ ਨੂੰ ਜ਼ਹਿਰ ਲੱਗਾ ਹੋਇਆ, ਇਹ ਕਪਟ ਉਹਨੇ ਕੀਤਾ ਹੈ। ਹਾਂਜੀ, ਉਹਨੇ ਉੱਪਰ ਕੱਪੜਾ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜਦੇ ਵਿੱਚ ਇਹ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਹਾਂਜੀ, ਤੇ ਮਹਾਰਾਜ ਉਹ ਥਣ ਜਿਹੜਾ ਉਹਦਾ ਆਪਣੇ ਮੁੱਖ 'ਚ ਲੈਂਦੇ ਨਹੀਂ, ਇੱਧਰ ਉੱਧਰ ਮੂੰਹ ਕਰਦੇ ਹਨ। ਹਾਂਜੀ, ਜਦੋਂ ਉਹਨੇ ਜ਼ੋਰ ਨਾਲ ਜ਼ਬਰਦਸਤੀ ਕਰਕੇ ਮਹਾਰਾਜ ਸਾਹਿਬ ਜੀ ਨੂੰ ਆਪਣੇ ਥਣ 'ਤੇ ਪਾਇਆ ਹੈ। ਹਾਂਜੀ,
ਹੱਥ ਕੋ ਪਸਾਰ ਗਈ ਛੋਰੀ ਤਬ ਗੂਤਨਾ,
ਤੇ ਸਾਧ ਸੰਗਤ ਜੀ ਉਸ ਵੇਲੇ ਏਦਾਂ ਮਹਾਰਾਜ ਨੇ ਛੇਵੇਂ ਪਾਤਸ਼ਾਹ ਹੱਥ ਪਸਾਰ ਕੇ ਨਾ ਤੇ ਫੜ ਲਿਆ ਤੇ ਫਿਰ ਅੰਦਰੋਂ ਪ੍ਰਾਣ ਖਿੱਚ ਦਿੱਤੇ ਆ। ਹਾਂਜੀ,
ਦੂਜੇ ਹੱਥ ਸਾਥ ਗਹਿਓ ਦੂਜੋ ਰੁਚ ਦ੍ਰਿੜ ਕਰ,
ਕਹਿੰਦੇ ਦੂਜੇ ਹੱਥ ਨਾਲ ਵੀ ਪਕੜ ਕੇ ਨਾ, ਤੇ ਅੰਤਰ ਕਲਾ ਸਾਰੀ ਤਾਂ ਅਵਤਾਰਾਂ ਵਾਲੀ ਸੀ ਸੱਚੇ ਪਾਤਸ਼ਾਹ ਦੇ, ਤੇ ਉਹਦੇ ਪ੍ਰਾਣ ਉੱਥੋਂ ਫਿਰ ਥਣਾਂ ਰਾਹੀਂ ਕੱਢੇ ਹਨ ਖਿੱਚ ਕੇ। ਹਾਂਜੀ,
ਖੋਟੀ ਕ੍ਰਿਤ ਹਿਤ ਆਈ ਲਾਗੇ ਲੋਭ ਭੂਤਨਾ,
ਜਿਹਨੂੰ ਲੋਭ ਦਾ ਭੂਤ ਚਿੰਬੜਿਆ ਹੋਇਆ ਸੀ, ਖੋਟੀ ਕਿਰਤ ਕਰਨ ਆਈ ਸੀ, ਗੁਰੂ ਸਾਹਿਬ ਨੂੰ ਮਾਰਨ ਆਈ ਸੀ। ਹਾਂਜੀ,
ਜਾ ਕੋ ਮਨ ਪੂਤਨਾ ਲਖਿਓ ਗੁਰ ਸਪੂਤਨਾ,
ਜਿਹਦਾ ਮਨ ਪਵਿੱਤਰ ਨਹੀਂ ਸੀ, ਜਾ ਕੋ ਮਨ ਪੂਤਨਾ ਜਿਹਦੇ ਮਨ 'ਚ ਪਾਪ ਸੀ, ਲਖਿਓ ਗੁਰ ਸਪੂਤਨਾ, ਉਹਨੇ ਇੰਨਾ ਵੀ ਨਹੀਂ ਸੋਚਿਆ ਵੀ ਮੈਂ ਗੁਰੂ ਦੇ ਪੁੱਤਰ ਨੂੰ ਮਾਰਨ ਲੱਗੀ ਹਾਂ, ਉਹਨੇ ਗੁਰੂ ਦਾ ਪੁੱਤਰ ਵੀ ਨਹੀਂ ਜਾਣਿਆ, ਇੰਨੀ ਪਾਪਣ ਸੀ ਉਹ। ਹਾਂਜੀ,
ਜਿਸੀ ਕੇ ਤੀਰ ਪੂਤਨਾ ਸੰਘਾਰੀ ਸਮ ਪੂਤਨਾ,
ਜਿਸੀ ਕੇ ਤੀਰ ਪੂਤਨਾ, ਜਿਹਦੇ ਕੋਲ ਪੁੱਤਰ ਕੋਈ ਨਹੀਂ ਸੀ, ਭਾਵ ਉਹਨੂੰ ਮਮਤਾ ਦਾ ਪਤਾ ਨਹੀਂ ਸੀ ਵੀ ਪੁੱਤਰਾਂ ਨੂੰ ਕੀ ਪਿਆਰ ਦੇਈਦਾ, ਪੁੱਤਰਾਂ ਨੂੰ ਜ਼ਹਿਰ ਦੇਈਦਾ ਕਿ ਪਿਆਰ ਦੇਈਦਾ, ਜਿਹੜੀ ਇਨਸਾਨ ਇਹਨਾਂ ਤੋਂ ਗਿਰ ਚੁੱਕੀ ਸੀ, ਸੰਘਾਰੀ ਸਮ ਪੂਤਨਾ, ਜਿਵੇਂ ਭਗਵਾਨ ਕ੍ਰਿਸ਼ਨ ਨੇ ਪੂਤਨਾ ਮਾਰ ਦਿੱਤੀ ਸੀ, ਬਿਲਕੁਲ ਸੇਮ ਇੱਦਾਂ ਦੀ ਕਹਾਣੀ ਉੱਥੇ ਹੋਈ ਸੀ। ਅੱਜ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੂਤਨਾ ਦੀ ਤਰ੍ਹਾਂ ਇਸ ਦਾਈ ਨੂੰ ਖਤਮ ਕਰ ਦਿੱਤਾ ਹੈ।
ਗਾਡੇ ਅੰਗ ਪੀਰ ਕਰ, ਗਾਡੀ ਔਰ ਪੀਰ ਕਰ,
ਸਾਧ ਸੰਗਤ ਜੀ ਉਹਦੇ ਸਰੀਰ ਦੇ ਵਿੱਚ ਜਦੋਂ ਪ੍ਰਾਣ ਨਿਕਲਣ ਲੱਗੇ ਨਾ, ਤੇ ਪੀੜ ਨਾਲ ਪੀਲੀ ਪੈ ਗਈ ਚਿਹਰੇ ਦਾ ਰੰਗ, ਜਦੋਂ ਬੰਦਾ ਮਰਨ ਲੱਗਦਾ ਨਾ ਪ੍ਰਾਣ ਖਿਚੀਂਦੇ ਆ ਤੇ ਅੱਖਾਂ ਦੇ ਵਿੱਚੋਂ ਜੋਤ ਘਟਦੀ ਹੈ, ਚਿਹਰਾ ਪੀਲਾ ਪੈ ਜਾਂਦਾ। ਹਾਂਜੀ,
ਪ੍ਰਾਣ ਤੇ ਸਰੀਰ ਕਰ ਭਿੰਨ ਐਂਚਲੀ ਨਿਓ।
ਮਹਾਰਾਜ ਨੇ ਪ੍ਰਾਣ ਸਰੀਰ ਤੋਂ ਵੱਖਰੇ ਕਰ ਦਿੱਤੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਾਨ ਖਿੱਚ ਦਿੱਤੀ ਉਹਦੀ। ਹਾਂਜੀ,
ਜੈਸੇ ਪੋਲ ਤੀਲ ਤੇ ਕੇ ਲਾਲ ਕੋ ਸੋ ਫੂਕ ਨਾਲ।
ਜਿਵੇਂ ਸਾਧ ਸੰਗਤ ਜੀ ਪੋਲੀ ਤੀਲ ਲੈ ਕੇ, ਆਪਾਂ ਅੱਜ ਕੱਲ੍ਹ ਜਿਹੜੇ ਸੋਡੇ ਵਗੈਰਾ ਦੇ ਜਿਹੜੇ ਕੈਨ ਹੁੰਦੇ ਨੇ ਉਹਨਾਂ ਵਿੱਚੋਂ ਪਾ ਲੈਂਦੇ ਹਾਂ ਨਾ, ਅਤੇ ਫਿਰ ਮੂੰਹ 'ਚ ਪਾ ਕੇ ਖਿੱਚਦੇ ਹਾਂ ਅਤੇ ਉਹ ਪੀ ਲੈਂਦੇ। ਪੁਰਾਣੇ ਜ਼ਮਾਨੇ 'ਚ ਜੀ ਉਹ ਕਣਕ ਦੇ ਨੜੇ ਹੁੰਦੇ ਸੀਗੇ, ਆਪਾਂ ਪਿੰਡਾਂ 'ਚ ਦੇਖਿਆ ਹੋਣਾ ਵੀ ਸਾਡੇ ਬਜ਼ੁਰਗ ਦੱਸਦੇ ਵੀ ਬਜ਼ੁਰਗਾਂ ਨੇ ਨਾ ਦੁੱਧ ਦੀ ਬਾਲਟੀ ਮੁੰਡਿਆਂ ਅੱਗੇ ਰੱਖਣੀ ਗੱਭਰੂ ਅੱਗੇ, ਅਤੇ ਉਹਨਾਂ ਨੂੰ ਆਖਣਾ ਵੀ ਵਿੱਚ ਆ ਕਣਕ ਦਾ ਨੜਾ ਪਾ ਅਤੇ ਮੂੰਹ 'ਚ ਪਾ ਕੇ ਖਿੱਚ ਇਹਨੂੰ, ਅਤੇ ਉਹ ਉਹਦੇ ਨਾਲ ਕਣਕ ਦੇ ਨੜੇ ਵਿੱਚੋਂ ਦੁੱਧ ਪੀ ਚੂਸ ਪੀ ਕੇ ਪੰਜ ਪੰਜ ਕਿਲੋ ਦੁੱਧ ਪੀ ਜਾਂਦੇ ਸੀ ਜਵਾਨ ਬਜ਼ੁਰਗ ਜਿਹੜੇ ਸੀ ਨਾ। ਅਤੇ ਉਹ ਜਿਵੇਂ ਕੋਈ ਪਾਣੀ ਜਾਂ ਕੋਈ ਸੋਡਾ ਜਾਂ ਕੋਈ ਦੁੱਧ ਉਹਦੇ ਰਾਹੀਂ ਖਿੱਚ ਲੈਂਦਾ, ਇੱਦਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾਈ ਦੇ ਪ੍ਰਾਣ ਖਿੱਚ ਲਏ ਆ। ਹਾਂਜੀ, ਉਹ ਬਾਲ ਸੁਭਾਅ ਜਿਵੇਂ ਬੱਚੇ ਕਰਦੇ ਹਨ ਉਹ ਪਾ ਕੇ ਨੜਾ ਵਿੱਚ ਅਤੇ ਖਿੱਚ ਲੈਂਦੇ ਮੂੰਹ 'ਚ ਪਾ ਕੇ, ਇੱਦਾਂ ਉਹਦੇ ਪ੍ਰਾਣ ਖਿੱਚ ਲਏ ਆ। ਹਾਂਜੀ,
ਹਾਏ ਹਾਏ ਬੋਲਤੀ ਬੇਹਾਲ, ਹਾਏ ਹਾਏ ਬੋਲਤੀ ਬੇਹਾਲ ਹੈ ਬਿਸਾਲ ਬਾਲ।
ਉਹ ਦਾਈ ਹਾਏ 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 ਕਰਨ ਲੱਗ ਪਈ, ਉਹਦੀਆਂ ਤਾਂ ਚੀਕਾਂ ਨਿਕਲ ਗਈਆਂ ਅਤੇ ਉਹਦੇ ਅੱਖਾਂ ਦੇ ਡਹਿਲੇ ਬਾਹਰ ਨੂੰ, ਅਤੇ ਰੰਗ ਇੱਕਦਮ ਉਹਦਾ ਪੀਲਾ ਹੋ ਗਿਆ। ਹਾਂਜੀ,
ਛੋਰੋ ਅਬ ਮੋਹੇ ਕੋ ਪ੍ਰਤਾਪ ਚਿੱਤ ਚੀਨਿਓ।
ਛੱਡੋ ਮੈਨੂੰ, ਛੱਡੋ ਮੈਨੂੰ, ਜਾਣ ਗਈ ਵੀ ਮੈਂ ਤਾਂ ਕਿਤੇ ਗਲਤ ਜਗ੍ਹਾ 'ਤੇ ਆ ਗਈ ਹਾਂ, ਇਹ ਤਾਂ ਕੋਈ ਪ੍ਰਤਾਪੀ ਕੋਈ ਸ਼ਕਤੀ ਪੈ ਗਈ ਮੈਨੂੰ। ਉਹਨੂੰ ਲੱਗ ਗਿਆ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਈ ਅਗੰਮੀ ਸ਼ਕਤੀ ਦੇ ਮਾਲਕ ਹਨ।
ਲੋਚਨ ਮੈਂ ਨੀਰ ਭਰ ਧੀਰ ਹਰ ਚੀਰ ਤਜ।
ਸਾਧ ਸੰਗਤ ਜੀ ਹੌਸਲਾ ਟੁੱਟ ਗਿਆ, ਅੱਖਾਂ 'ਚ ਉਹਦੇ ਪਾਣੀ ਆ ਗਿਆ। ਹਾਂਜੀ,
ਪਰੀ ਸਭ ਤੀਰ ਧਰ ਪ੍ਰਾਣ ਕਰ
ਤੇ ਧੜੰਮ ਕਰਕੇ ਇੱਦਾਂ ਪਿਛਾਂ ਨੂੰ ਡਿੱਗੀ ਅਤੇ ਸਰੀਰ ਉਹਦਾ ਇੱਦਾਂ ਤੜਫਣ ਲੱਗ ਪਿਆ ਸਰੀਰ ਦੇ ਉੱਤੇ ਜਿਵੇਂ ਪਾਣੀ ਦੇ ਬਿਨਾਂ ਮੱਛੀ ਤੜਫਦੀ ਹੈ। ਹਾਂਜੀ, ਸਾਧ ਸੰਗਤ ਜੀ ਉਸ ਵੇਲੇ ਉਹਨੂੰ ਆਪਣੇ ਸਰੀਰ ਦੀ ਸੰਭਾਲ ਨਹੀਂ ਰਹੀ ਦਾਈ ਨੂੰ, ਤੇ ਕੂਕਣ ਲੱਗ ਪਈ, ਚੀਕਾਂ ਮਾਰਨ ਲੱਗ ਪਈ।
ਪਰਿਮਿਤ ਭਈ ਦ੍ਰਿਗ ਨਿਕਰੇ ਪਰਤ ਜਨ।
ਪੰਜ ਚਾਰ ਮਿੰਟ ਤੜਫੀ, ਹਾਏ 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 ਕਰਦੀ ਤੇ ਜਾਨ ਨਿਕਲ ਗਈ, ਮਿੱਟੀ ਬਣ ਗਈ। ਹਾਂਜੀ,
ਮੁਖ ਤੇ ਝਗੂਰ ਜਾਤ ਪੀਰੀ ਵਰ ਗਈ।
ਫਸਲ ਵਿੱਚ ਉਹਦਾ ਜ਼ਹਿਰ ਜਿਹੜਾ ਥਣਾਂ ਨੂੰ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇਣ ਆਈ ਸੀ, ਉਲਟਾ ਉਸੇ ਨੂੰ ਚੜ੍ਹ ਗਿਆ ਅਤੇ ਮੂੰਹ 'ਚੋਂ ਝੱਗ ਨਿਕਲਣ ਲੱਗ ਪਿਆ। ਜ਼ਹਿਰ ਦਾ ਨਿਸ਼ਾਨੀ ਹੈ, ਜ਼ਹਿਰ ਖਾ ਲੈ ਨਾ ਤੇ ਮੂੰਹ 'ਚੋਂ ਝੱਗ ਨਿਕਲਦਾ, ਮੂੰਹ ਤੋਂ ਚਿੱਟਾ ਚਿੱਟਾ ਝੱਗ ਨਿਕਲਣ ਲੱਗ ਪਿਆ।
ਭਇਓ ਉਤਪਾਤ ਹੇਰ ਨਾਰੀ ਬਿਸਮਾਈ ਮਨ।
ਇਸ ਉਤਪਾਤ ਨੂੰ ਵੇਖ ਕੇ ਇਹ ਕੀ ਹੋ ਗਿਆ, ਮਾਤਾ ਗੰਗਾ ਕੋਲ ਖੜੀਆਂ ਸਾਰੀਆਂ ਬੀਬੀਆਂ ਹੈਰਾਨ ਹੋ ਗਈਆਂ। ਹਾਂਜੀ,
ਕਹਾਂ ਹੋਏ ਗਏ ਬੈਠੀ ਸਭਨ ਮੈਂ ਲਿਓ ਸਿਸ।
ਇਹਨੂੰ ਕੀ ਹੋ ਗਿਆ, ਹੈ ਹੁਣੇ ਇੱਕਦਮ ਬੱਚੇ ਨੂੰ ਗੋਦੀ ਲੈਂਦਿਆਂ ਸਾਰ ਇਹਨੂੰ ਕੀ ਭਾਣਾ ਵਰਤ ਗਿਆ। ਹਾਂਜੀ,
ਰਸ ਉਪਜਿਓ ਤਜ ਦਰ ਜਹਾਂ ਪਰਿਓ ਤਨ।
ਹਾਂ, ਕਹਿੰਦੇ ਉਹਦਾ ਸਰੀਰ ਇੰਨਾ ਭਿਆਨਕ ਜਿਹਾ ਹੋ ਗਿਆ, ਜਦੋਂ ਬੰਦਾ ਮਰ ਜਾਏ ਨਾ ਭਾਵੇਂ ਜਿੰਨਾ ਮਰਜ਼ੀ ਸੋਹਣਾ ਰੂਪ ਹੋਵੇ, ਜਦੋਂ ਮਰਦਾ ਉਦੋਂ ਬੜਾ ਕਰੂਪ ਹੋ ਜਾਂਦਾ, ਡਰਾਉਣਾ ਹੋ ਜਾਂਦਾ, ਉਹਦੇ ਨੇੜੇ ਜਾਣ ਨੂੰ ਜੀ ਨਹੀਂ ਕਰਦਾ। ਉਹ ਜਦੋਂ ਧਰਤੀ 'ਤੇ ਡਿੱਗ ਪਈ ਅਤੇ ਉਹਦੇ ਪ੍ਰਾਣ ਨਿਕਲੇ, ਉਹਨੂੰ ਵੇਖ ਕੇ ਉਹ ਹੀ ਬੀਬੀਆਂ ਡਰਨ ਲੱਗ ਪਈਆਂ ਜਿਹੜੀਆਂ ਉਹਨੂੰ ਬੜਾ ਸੋਹਣਾ ਸਮਝ ਕੇ ਖਲੋਤੀਆਂ ਸਨ। ਹਾਂਜੀ,
ਗੰਗਾ ਭਏ ਭੀਤ ਭਈ ਪੁੱਤਰ ਕੋ ਗਹਿਣ ਧਾਈ।
ਮਾਤਾ ਗੰਗਾ ਜੀ ਵੀ ਭੈ ਭੀਤ ਹੋ ਕੇ ਛੇਤੀ ਨਾਲ ਦੌੜੇ ਵੀ ਆਪਣੇ ਪੁੱਤਰ ਨੂੰ ਚੁੱਕਾਂ ਇਹਦੇ ਕੋਲੋਂ। ਹਾਂਜੀ,
ਹੱਥ ਨੂੰ ਉਚਾਵੇ ਪ੍ਰਿਆ ਕਿਰਪਨ ਕੋ ਮਾਨੋ ਧਨ।
ਮਾਤਾ ਗੰਗਾ ਨੇ ਬੜੀ ਛੇਤੀ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦੀ 'ਚ ਲੈਣ ਦੀ ਕੋਸ਼ਿਸ਼ ਕੀਤੀ।
ਹੱਥ ਗਈ ਬੇਨੀ ਬਲ ਸਾਥ ਨਹਿ ਛੋੜੇ ਤਾਹੇ।
ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਹੱਥ 'ਚ ਉਹਦੀ ਬੇਣੀ ਪਕੜੀ ਤੇ ਉਹਨੂੰ ਛੱਡਦੇ ਨਹੀਂ। ਹਾਂਜੀ,
ਤਾਹੇ ਮਤ ਛੁੱਟ ਮਤ ਛੁੱਟ ਕਾਵੇ ਕਹਾਂ ਇਤਨੋ ਸੋ ਹੋਏ ਜ਼ੋਰ।
ਹਾਂ, ਮਾਤਾ ਕਹਿੰਦੀ ਹੈ ਕਹਿੰਦਾ ਜ਼ੋਰ ਕਿਵੇਂ ਆ ਗਿਆ, ਛੱਡਦਾ ਕਿਉਂ ਨਹੀਂ ਇਹ, 40 ਦਿਨਾਂ ਦਾ ਬੱਚਾ ਹੈ ਅਤੇ 40 ਦੇ ਦਿਨਾਂ ਦੇ ਬੱਚੇ 'ਚ ਇੰਨੀ ਜ਼ੋਰ ਤਾਕਤ ਤਾਂ ਹੁੰਦੀ ਨਹੀਂ ਵੀ ਉਹ ਕਿਤੇ ਹੱਥ ਪਾ ਲਵੇ ਅਤੇ ਛੁੱਟੇ ਕੋਈ ਨਾ। ਪਰ ਉਹ ਮਾਤਾ ਗੰਗਾ ਨੂੰ ਇਹ ਨਹੀਂ ਪਤਾ ਕਿ ਇਹ ਤਾਂ ਮਹਾਂਬਲੀ ਯੋਧੇ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬੋ ਪਰਉਪਕਾਰੀ ਸਤਿਗੁਰੂ ਹਨ। ਹਾਂਜੀ,
ਦਾਸੀ ਕੋ ਪੁਕਾਰੇ ਰਿਸ ਭਰੀ ਕਿਉਂ ਨਾ ਆਵੇ ਪਾਸ।
ਮਾਤਾ ਗੁੱਸੇ ਨਾਲ ਆਪਣੀਆਂ ਦਾਸੀਆਂ ਨੂੰ ਆਵਾਜ਼ ਮਾਰਦੀ, ਨਹੀਂ ਕਿੱਥੇ ਚਲੀਆਂ ਗਈਆਂ, ਛੇਤੀ ਉਰੇ ਆਓ। ਹਾਂਜੀ,
ਸੰਪਤ ਸਰੀਰ ਤਰਸ ਧਾਰੇ ਉਤਪਾਤ ਕੋ।
ਮਾਤਾ ਭੈ ਭੀਤ ਹੋ ਗਈ ਵੀ ਇਹ ਭਾਣਾ ਕੀ ਵਰਤ ਗਿਆ, ਇੱਕਦਮ ਇੱਕ ਪਲ ਦੇ ਵਿੱਚ ਕੁਛ ਦਾ ਕੁਛ ਹੋ ਗਿਆ ਹੈ। ਹਾਂਜੀ,
ਮਿਲੀਗਨ ਆਏ ਨੀਠ ਨੀਠ ਕਰ ਛੋਰੀ ਤਬ।
ਦਾਸੀਆਂ ਦੌੜ ਦੌੜ ਕੇ ਆਈਆਂ ਅਤੇ ਉਹਨਾਂ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਉਸ ਦਾਈ ਨੂੰ ਛੁਡਾਇਆ ਅਤੇ ਮਹਾਰਾਜ ਨੂੰ ਗੋਦੀ ਚੁੱਕ ਲਿਆ। ਹਾਂਜੀ,
ਕੰਠ ਸੋ ਲਗਾਇਓ ਨੰਦ ਭਰਿਓ ਨਾ।
ਮਾਤਾ ਗੰਗਾ ਜੀ ਨੇ ਇੱਦਾਂ ਆਪਣੇ ਗਲ ਨਾਲ ਲਾਇਆ, ਬੜੀ ਭੈ ਭੀਤ ਅਤੇ ਬੜੇ ਡਰ ਕੀ ਵੀ ਕੀ ਬਣ ਗਿਆ ਹੈ।
ਪਰੀ ਜੇ ਮਠੋਰ ਅਬ ਲੋਕਤ ਨਾ ਤਾਹੀ ਔਰ।
ਸਾਧ ਸੰਗਤ ਜੀ, ਉਹ ਦਾਈ ਪਈ ਹੈ, ਉਹਦੇ ਵੱਲ ਵੇਖਿਆ ਨਹੀਂ ਜਾਂਦਾ, ਉਹਦਾ ਮੂੰਹ ਤੋਂ ਝੱਗ ਨਿਕਲ ਰਿਹਾ, ਉਹਦਾ ਰੰਗ ਜਿਹੜਾ ਕਾਲਾ ਹੋ ਗਿਆ, ਅੱਖਾਂ ਉਹਦੀਆਂ ਪਾਟਣ ਵਾਲੀਆਂ ਹਨ, ਡਰ ਲੱਗਦਾ ਉਹਦੀ ਦੇਹ ਨੂੰ ਦੇਖ ਕੇ, ਮੁਰਦਾ ਡੈਡ ਬਾਡੀ ਨੂੰ ਦੇਖ ਕੇ ਸਾਰਿਆਂ ਦਾ ਮਨ ਕੱਚਾ ਹੁੰਦਾ ਉਹਦੇ ਵੱਲ ਦੇਖਿਆ। ਹਾਂਜੀ,
ਡਰੀ ਔਰ ਹੋਰ ਧਾਈ ਥਾਨ ਨਿਜ ਛੋਰ ਛੋਰ।
ਸਾਰੀਆਂ ਪਿੱਛੇ ਹਟ ਗਈਆਂ ਤੇ ਮਾਤਾ ਗੰਗਾ ਸਾਹਿਬਜ਼ਾਦੇ ਨੂੰ ਲੈ ਕੇ ਆਪਣੇ ਕਮਰੇ ਅੰਦਰ ਵੜ ਗਈ। ਹਾਂਜੀ,
ਮਰੀ ਦੁਰਾ ਚਾਰਨੀ ਤੇ ਕੁਛ ਕੁ ਪ੍ਰਕਾਸ਼ ਭਇਓ।
ਜਦੋਂ ਉਹ ਸਾਧ ਸੰਗਤ ਜੀ ਪਾਪਣ ਮਰ ਗਈ ਨਾ, ਉਹਦੇ ਵਿੱਚ ਆਲੇ ਦੁਆਲੇ ਇੱਕ ਪ੍ਰਕਾਸ਼ ਦਾ ਔਰਾ ਬਣਿਆ, ਉਹਦੇ ਵਿੱਚੋਂ ਇੱਕ ਆਤਮਾ ਨਿਕਲੀ। ਹਾਂਜੀ,
ਬੀਜਰੀ ਕੀ ਰੀਤ ਥਰ ਕਾਈ ਹੈ ਅਜਰ ਬੀਚ।
ਉਸਨੇ ਉਹ ਜਦੋਂ ਇੱਦਾਂ ਰੂਹ ਨਿਕਲੀ ਤੇ ਜਿਵੇਂ ਬਿਜਲੀ ਚ ਥਰਕਦੀ ਹੈ, ਏਦਾਂ ਥਰਕੀ ਹੈ ਉਹ। ਹਾਂਜੀ,
ਸਭ ਕੇ ਬਿਲੋਚਨ ਗਏ ਹੈ ਮੁੰਦ ਤੇ ਹੀ ਛਿਨ।
ਇੰਨਾ ਨੂਰ ਨਿਕਲਿਆ ਕਿ ਉਹਨੂੰ ਵੇਖ ਕੇ ਸਾਰਿਆਂ ਦੀਆਂ ਅੱਖਾਂ ਚੁੰਧਿਆ ਗਈਆਂ।
ਖੋਲਤ ਨਾ ਬੈਨ ਕੋਈ ਹੇਰ ਕੈ ਕਰਮ ਨੀਚ।
ਉਹਦਾ ਕਰਮ ਨੀਚ ਵੇਖ ਕੇ ਕੋਈ ਉਹਦੇ ਨਾਲ ਗੱਲ ਕਰਨ ਜੋਗਾ ਨਹੀਂ ਹੈ। ਹਾਂਜੀ,
ਹੱਥ ਜੁਗ ਭਾਵ ਕੋ ਪਸਾਰ ਕੈ ਪਰੀ ਹੈ ਤਰ।
ਉਹਦੀ ਦੇਹ ਜਿਹੜੀ ਹੈ ਹੱਥ ਪੈਰ ਪਸਾਰ ਕੇ ਧਰਤੀ ਤੇ ਪਈ ਹੈ ਤੇ ਉਹਦੀ ਰੂਹ ਜਾ ਰਹੀ ਹੈ। ਹਾਂਜੀ,
ਦਾਸਗਨ ਦਾਸੀ ਮਿਲ ਦੇਖੀ ਸੋ ਗ੍ਰਸੀ ਹੈ ਮੀਚ।
ਹਾਂ, ਦਾਸੀਆਂ ਦਾਸਾਂ ਨੇ ਵੇਖਿਆ ਕਿ ਇਹਦੀ ਮੌਤ ਹੋ ਚੁੱਕੀ ਹੈ, ਡੈਡ ਹੋ ਗਈ ਹੈ, ਸਰੀਰ ਦਾ ਖਤਮ ਹੋ ਗਿਆ ਹੁਣ। ਹਾਂਜੀ,
ਜੀਵ ਗਯੋ ਉਪਰ ਅਪਰ ਦੇਹ ਧਾਰ ਕਰ।
ਉਹਦੀ ਜੀਵਾਤਮਾ ਜਿਹੜੀ ਸੂਖਮ ਸਰੀਰ ਹੈ ਉਹ ਨਿਕਲ ਕੇ ਚਲਾ ਗਿਆ। ਸਾਡੇ ਤਿੰਨ ਸਰੀਰ ਨੇ ਸਾਧ ਸੰਗਤ, ਇੱਕ ਸਥੂਲ ਸਰੀਰ ਹੈ ਜਿਹੜਾ ਸਾਡਾ ਇਹ ਦਿਸਦਾ ਹੈ, ਇੱਕ ਸੂਖਮ ਸਰੀਰ ਹੈ ਜਿਹਨੂੰ ਲੋਕ ਕਹਿੰਦੇ ਨੇ ਵੀ ਅੱਗੇ ਕੀ ਜਾਂਦਾ। ਕਈ ਲੋਕ ਪੁੱਛਦੇ ਨੇ ਵੀ ਆਤਮਾ ਪਰਮਾਤਮਾ ਕੋਲ ਜਾਂ ਪਰਲੋਕ ਵਿੱਚ ਜਾਂਦੀ ਕੀ ਚੀਜ਼ ਜਾਂਦੀ ਹੈ। ਸਾਧ ਸੰਗਤ ਜਿਹੜਾ ਸੂਖਮ ਸਰੀਰ ਹੈ, ਪੰਜ ਪੁਰਾਣ ਪੰਜ ਤਨ ਮਾਤਰਾ ਜਿਹੜੇ ਸੂਖਮ ਸਰੀਰ ਦੇ ਹਨ, ਪੰਜ ਕਰਮ ਇੰਦਰੀਆਂ ਦੇ ਜਿਹੜੇ ਸੂਖਮ ਰੂਪ ਹਨ, ਮਨ ਹੈ, ਬੁੱਧੀ ਹੈ, ਇਹ ਸਾਰੇ ਤੱਤ ਰਲ ਕੇ ਬਣਦਾ ਸੂਖਮ ਸਰੀਰ, ਉਹ ਜਾਂਦਾ ਹੈ, ਉਹ ਸੂਖਮ ਸਰੀਰ ਵਿੱਚੋਂ ਨਿਕਲ ਗਿਆ ਹੈ। ਹਾਂਜੀ,
ਕੋਈ ਲੱਖ ਤਾਂ ਕੇ ਮੁਖ ਬਾਰ ਸੀਚ।
ਹਾਂ, ਕੋਈ ਉਹਦੇ ਮੂੰਹ 'ਚ ਪਾਣੀ ਪਾਉਣ ਲੱਗ ਪਿਆ ਵੀ ਸ਼ਾਇਦ ਜਿਉਂਦੀ ਹੋਵੇ, ਪਰ ਉਹ ਤਾਂ ਮਰ ਚੁੱਕੀ ਸੀ। ਹਾਂਜੀ,
ਦੋਹਰਾ ਇਸ ਪ੍ਰਕਾਰ ਜਬ ਮਰ ਗਈ।
ਜਦੋਂ ਇਸ ਤਰ੍ਹਾਂ ਉਹ ਦਾਈ ਮਰ ਗਈ,
ਅਪਰ ਦੇਹ ਧਰ ਸੋਏ
ਤੇ ਉਹ ਹੋਰ ਦੇਹ ਧਾਰਨ ਕਰਕੇ ਭਾਵ ਸੂਖਮ ਰੂਪ ਉਹਦਾ ਚਲਾ ਗਿਆ।
ਛਪ ਆਕਾਸ਼ ਮੈਂ ਭੇਦ ਨਿਜ।
ਉਹਨੇ ਆਕਾਸ਼ ਵਿੱਚ ਜਾ ਕੇ
ਪਨਤ ਸੁਨਤ ਸਭ ਕੋਏ
ਉੱਚੀ ਆਵਾਜ਼ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਤਾ ਗੰਗਾ ਜੀ ਨੂੰ ਇਹ ਖਬਰ ਦਿੱਤੀ, ਕਿਉਂਕਿ ਮਹਾਰਾਜ ਨੇ ਆਪ ਹੀ ਕਲਾ ਵਰਤਾਈ ਸੀ, ਕਿਉਂਕਿ ਪਾਪੀ ਦਾ ਪਾਪ ਜ਼ਾਹਰ ਜੋ ਕਰਨਾ ਸੀ ਉਹਨੂੰ ਦਾਈ ਨੂੰ ਇੰਨੀ ਉਹਦੀ ਰੂਹ ਨੂੰ ਇਹ ਤਾਕਤ ਦੇ ਦਿੱਤੀ ਵੀ ਸੱਚ ਦੱਸ ਜਾਵੇ। ਉਹ ਦੱਸਦੀ ਹੋ ਜਾਂਦੀ ਹੋਈ ਦੱਸ ਗਈ ਕਿ ਮਾਤਾ ਗੰਗਾ ਜੀ, ਮੈਂ ਦਾਈ ਅੰਮ੍ਰਿਤਸਰ ਤੋਂ ਤੇਰੇ ਪੁੱਤਰ ਨੂੰ ਮਾਰਨ ਆਈ ਸੀ, ਤੇਰੇ ਪੁੱਤਰ ਨੂੰ ਮਾਰਨ ਲਈ ਤੇਰੀ ਜਠਾਣੀ ਨੇ ਭੇਜਿਆ ਸੀ, ਅਤੇ ਮਾਤਾ ਤੇਰਾ ਪੁੱਤਰ ਕੋਈ ਅਵਤਾਰੀ ਪੁਰਸ਼ ਹੈ ਜਿਹੜਾ ਮੇਰੇ ਤੋਂ ਮਰ ਨਹੀਂ ਸਕਦਾ, ਕਿਸੇ ਤੋਂ ਵੀ ਨਹੀਂ ਮਰ ਸਕਦਾ ਹੈ। ਤਾਂ ਇਹ ਗੱਲ ਕਹਿ ਕੇ ਉਹ ਚਲੀ ਗਈ। ਅਤੇ ਜਿਵੇਂ ਭਾਈ ਗੁਰਦਾਸ ਨੇ ਲਿਖਿਆ ਨਾ ਕਿ ਪਾਪਣ ਪੂਤਨਾ ਕ੍ਰਿਸ਼ਨ ਜੀ ਨੇ ਤਾਰ ਦਿੱਤੀ ਸੀ ਅਤੇ ਕੀਤੀ ਮਾਊ ਤੁਲ ਸਹੇਲੀ, ਉਹ ਤਾਂ ਮਾਰਨ ਆਈ ਸੀ ਪਰ ਜਿਹਦਾ ਥਣ ਚੁੰਘ ਲਈਏ ਨਾ ਉਹ ਮਾਂ ਹੋ ਜਾਂਦੀ ਹੈ, ਅਤੇ ਫਿਰ ਮਾਂ ਨੂੰ ਨਰਕ 'ਚ ਥੋੜ੍ਹਾ ਜਾਣ ਦਿੰਦਾ, ਉਹਦਾ ਵੀ ਉਧਾਰ ਕਰਦਾ। ਪਾਪਣ ਪੂਤਨਾ ਵੀ ਤਾਰਤੀ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਦਾਈ ਵੀ ਤਾਰ ਦਿੱਤੀ। ਗੁਰੂ ਸਾਹਿਬ ਦੇ ਹੱਥੋਂ ਮਰਨ ਵਾਲੇ ਦੀ ਮੁਕਤੀ ਹੋ ਜਾਂਦੀ ਹੈ। ਆਈ ਗੁਰੂ ਸਾਹਿਬ ਦਾ ਬੁਰਾ ਸੋਚਣ ਪਰ ਗਈ ਗੁਰੂ ਸਾਹਿਬ ਤੋਂ ਆਪਣਾ ਭਲਾ ਕਰਾ ਕੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ, ਉਹਨਾਂ ਦਾ ਇਹ ਪ੍ਰਸੰਗ ਆਪਾਂ ਸਰਵਣ ਕੀਤਾ। ਅਗਲੇ ਪ੍ਰਕਰਣਾਂ ਵਿੱਚ ਦਾਈ ਉਹ ਕਥਾ ਕਿਵੇਂ ਆਪਣੀ ਦੱਸ ਕੇ ਜਾਏਗੀ ਉਹ ਪ੍ਰਸੰਗ ਆਵੇਗਾ, ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਦਿਆਲ ਪ੍ਰਾਣ ਨਾਥ ਅਨਾਥ ਸਖੇ ਦੀਨ। हे समराथ अगम पूरन मोहे मया पांध गुप महा भयान नानक आए प्रभ शरण आगति कृपा निध एक अखर हर मन बस्त नानक होत वाहे गुरु नाम जहाज है चढ़े सुत जो श्रद्धा कर सेवंदे गुरु पार। वाहे गुरु जी का खालसा वाहे गुरु जी की।